Thank you. गुरु महाराज जी के गुरु लक्ष्मण चंदा सदा कई प्रयोजन है दस करिए और लाभ बताइए तीन से बोले उसके बाद सारे भाई बोले तो सब लिखेंगे
हम कैसे तू है समा तू हम ऐसे तू हम ऐसे तू है समा तू हम ऐसे तू करते हम निर्गुण तुम दाता हम मूर्ख तुम चतुर सियाने तुम सर्व कला का ज्ञाता माधो हम ऐसे तू ऐसा हम पापी तुम पाप खंडन निको ठाकर दे समाधो हम ऐसे को अपने वाला तुम निधान अटल सुनता ये जंत सब जाता है रक्षिंतन के पाछे माधुमी है से Thank you.
भाव स्वभाव है जनता और जल चलते शीर्ष स्वभाव चरणी मुख स्वभाव जनता और जस गाव है जीव पे आसा शरणी सात संगत ख्यालान बार रोकना और शब्द नाल जोड़ना गुरु बाबा जी की शिक्षा जो कि लोग सुखी लोग से गला बनाने वाली है ध्यान दे के सुनना सब सत्संगी माई भाई का मुख फर्ज होया करता है। तो आप हम विचार शुरू करिए मन पसंद लख तिरासी जोन का गेड़ा कट के इस जीव को बड़ा मुश्किल प्राप्त होया है। इस मन पसंद दे विच आके जेकर निगाह मारी जावे गरीब तो बादशाह हम तक सारे ही दुखी अनेक दुखां दे विच मुबतला हन। तदे ही गुरु बाबा जी फरमाउंदे नानक दुखिया सब सुन सारा संसार दुखी है। एनी भी गरीब भी दुखी अमीर भी दुखी राजे राणे बादशाह स्वर्ग दे राजे तक दुखी हैं। सुखी ओही पुरुष हो सकता है जो सुख स्वरूप वाहिगुरु नूं मिले सन। इहो गुरु बाबा जी फरमाउंदे हैं
दुखिया सब संसार नानक दुखिया नानक दुखिया दुखिया सब संसार नानक दुखिया
नानक दुखिया सब संसार सारा संसार ही आद व्याद उपाद तिन्ना तापां दा ग्रसिया होया। किसे नूं पुछ के देखो तुसीं अपने दुख उसदे पास खोलो तो उदों तुहाडे पास अपने ज्यादा दुख खोलदा। इस तरह खोलूं घंटी दुखी भरिया है। दुख जे है वाहिगुरू दे विच विरती लगन करके है सत्संग विच है क्योंकि सत्संग विच पहुंच के अपने ख्याल हरी जस विच जोड़ी दा। ए ख्याल जो कि दुख सुख दा कारक है इस उत्पत्ति दुखां सुखां दी। तो जेकर इस ख्याल नूं वाहिगुरू दे विच बाणी द्वारा हरी कीर्तन द्वारा और गुरु शब्द द्वारा जोड़ दिए ए मन दुखां तों उच्चा हो जांदा है। जेकर ए मन दुख रूप संसार विच ही फसदा है तो दुखां तों सिवा हासिल कुछ नहीं हुंदा। तो इस करके आ सुखी होण दा उपा सत्संगत वाहिगुरू दा भजन ही है सत्संग विच आउण दा। कपड़े च मैल पई होवे
उसमें साबुन सज्जी सोडा लगा के दूर किया जा सकता है। इसी तरह मन जो मैला है, मैला होने करके अनेक पापों दुखों का ग्रसिया होया है, इसनों धोण का उपा वाहगुरु का नाम रूपी साबण ही है। असं बड़ा संतोष प्रश्न नहीं करते गुरु दरबार वाल पाउण का पहले इथों शुरू करिए। उड़ियाड़े से एक एक कदम का एक एक कश्मीर जग का फल, पैरों की पवित्रता सफलता गुरु बाबे के दरबार वाल पाउण करके है। पांडवां ते कौरवां दे दरमियान जंग होया, फतेह हुई पांडवां दी, दुर्योधन आत्मा रे सुरमुख चक्रवर्ती राजा युधिष्ठिर होया, ये चंगे परमात्मा सन। परमात्मा पुरश हमेशा ही बुराई तो गुनाह तो डरता है। इन्हां दे चित विच ख्याल आया जंग दे विच कोई नियम नहीं हुंदा अपने पराए दा चंगे बुरे दा, तो साढ़े हथों साढ़े रिश्तेदार साढ़े सत्कार दे थां बजुर्ग चाचे ताए मामने कुत्ते बहुत सारे मारे गए होंगे, पर उन्होंने निवृत्ति वास्ते कोई उपा होना चाहिए। इन्हां पंजां भरावां ने कृष्ण जी द्वापर युग का निमित्तक अवतार सन, ये उन्होंने प्रगत सन। दुनियावी रिश्ते वालों आप बीती मामा तेरे पुत्रे पर आ गई सी, उन्हें अर्थ की महाराज सातों कोई यह जहा कर्म कराओ जिस करके जेडे असी जंग दे विच ना जानन करके तो कोई ऐसे कर्म हो गए उन्हां दी निवृत्ति हो जाए, उन्हां दा फल सानू दुख ना भुगतना पड़े। क्योंकि पाप कर्मां दा फल दुख हुंदा है, पुण कर्मां दा फल सुख हुंदा। जे प्राणी सुख चाहुंदा है अपने पाप कर्मां नूं भुलवे कि ऐसा है। संयोग करके तदे ही सानू गुरु जी ने बार बार ऐसा फरमाया, नर अचेत पाप से डर। पुरुष जान के तां की करना, जे अचनचेत ही बिना जाने ते जेकर आदि पैरां हेठा आ जाने उस तों भी डरना चाहिए। जान के तां जीवन गलत रखनी बहुत ही बुरी बात है। इं फरमाते हैं,
डर रे डर रे डर रे
नर अचेत पाप से डरते सचन चेत ही बिना जाने। कई ऐसे कर्म हो जाने जिन्हों की बहुत पता नहीं होता। बेवसी करने की जिम्मेदार खेती पति करते बहुत सारे कीड़े कट करकट मर जाते हैं, भावे उसका अचन चेत गुण भी बहुत सारा हो जाता। बहुत सारे जानवर को अनाज ठग के अचन चेत गुण भी होंगे, पर बहुत सारा उतों अचेत पाप भी होंगे। तो गुरु तेग बहादुर महाराज फरमाते हैं, और जान के तो की करना अचेत बिना जाने से बेबसी जड़ी गल योजे पाप ने उन्होंने भी डरना चाहिए है। परमात्मा पुरुष ही डरते हैं। इन्हों पंजां भरावां ने मुड़ के चक्रवर्ती राज हिंदुस्तान इन्होंने हथ है, राजे युधिष्ठिर से चक्रवर्ती राजा होया। इन्होंने प्रार्थना की कृष्ण भगवान के चरण च महाराज सातों कोई यहोजा कर्म कराओ जिस करके सत अचनचेत ही जंग दे विच बहुत सारे रिश्तेदार संबंधी और पूजन दे सां सत्कार यह जो लोग लग गए होंगे उन्होंने पाप स्नान ना लगे, यहोजा कर्म कराओ। कर्मन की खुलासी बड़ी लम्मी चौड़ी है साथ में, कई किस्म के कर्म हैं, देहत अदेहत तो निष्काम सहकाम बहुत किस्म ने, लेकिन इतने प्राचित कर्म इन्होंने कहने। प्राचित कर्म तो होता है किसी परमात्मा पुरुष से कोई गुनाह रूप कर्म हो गया, उसकी निवृत्ति वास्ते जो कोई कर्तव्य किया, शुभ कर्म किया जाए, नाम दसना निशान या कुछ होर, तो उसने प्राश्चित कर्म कहने, ताकि उस कर्म का फल ना भोगना पवे जो गुनाह रूप हो गया। यह मतलब सो जो ये गल कही कृष्ण जी कहने, चंगा पता है कि जग करवाने सत्संग इसे समय जगां का बहुत आवास है साडे देश दे। सतयुग सत जगी द्वापर पूजा चार, तीनों युग तीनों दृढ़ गल केवल नाम। त्रेता युग ओहदे विच राजे महाराजे उन्हां कोले धन भी बिनती बहुत हुंदा और श्रद्धा रूपी धन करके भी और माला माल हुंदे सन। ओ चाहुंदे सन मानुख तन मसां मसां हथ आया, इस नूं किवें नूं किवें सफला कीता जाए, नाम जप के तप करके प्राणायाम करके यज्ञ आदि करके इनान करके उन्हें सफला कर लिया जाए। वह जिथे भजन पाठ पूजा भी भावे करते सन, यज्ञ आदि भी करया करते सन, कहे जे जग अश्वमेध जग, हाथी मेध जग, पेंडा मेध जग, गौ मेध जग, राजसु जग, कहे जे यज्ञ करते सन। एक एक यज्ञ के उपर अरबा करोड़ा रुपया खर्च होंगे, लखा करोड़ा आदमी उसके प्रयोग में कम करने वाले शामिल होंगे सन। ਜਿਵੇਂ ਸਾਡੇ ਖੰਡ ਪਾਠ ਦੇ ਵਿੱਚ ਉਹੀ ਸ਼ਾਮਲ ਹੋ ਸਕਦੇ ਜਿਹੜੇ ਖੰਡ ਪਾਠੀ ਹੋਣ, ਤਾਂ ਦੂਸਰੇ ਨਹੀਂ। ਇਸੇ ਤਰ੍ਹਾਂ ਉਹਨਾਂ ਯੱਗਾਂ ਦੇ ਵਿੱਚ ਵੀ ਉਹਦੇ ਲਈ ਸ਼ਾਮਲ ਹੁੰਦੇ ਜਿਹੜੇ ਉਹਨਾਂ ਦੇ ਯੋਗ ਹੁੰਦੇ ਸਨ। ਸਵਾਈਓ ਇਹ ਜੇ ਇਸ ਤਰ੍ਹਾਂ ਖਰਚ ਹੋ ਕੇ ਫਿਰ ਉਹਦੇ ਵਾਸਤੇ ਸ਼ੁੱਧ ਸ਼ੁੱਧ ਘਿਓ ਹੋਰ ਪਿੱਤਰ ਕਈ ਵਸਤਾਂ ਇੰਨੀਆਂ ਚਾਹੀਦੀਆਂ ਜਿਹੜੀਆਂ ਅੱਜ ਕੱਲ੍ਹ ਸਾਨੂੰ ਮਿਲਣੀ ਬੜੀ ਔਖੀਆਂ ਹੁੰਦੀਆਂ। ਅੱਜ ਕੱਲ੍ਹ ਤਾਂ ਸ਼ੁੱਧ ਘੀ ਨਹੀਂ ਮਿਲਦਾ, ਦੱਸੋ ਯੱਗ ਕਰਨ ਦਾ ਸਵਾਲ ਹੀ ਕਿਸੇ ਪੈਦਾ ਹੁੰਦਾ। ਤੇ ਗਵਰਨਮੈਂਟ ਸਰਦਾਰੀ ਹੀ ਤੇ ਸ਼ਰਧਾ ਰੂਪੀ ਧੰਨ ਤੋਂ ਵੀ ਹੀ ਕਿਵੇਂ ਉਹ ਕਰ ਸਕਣ ਲੋਕ, ਸਾਰੀਆਂ ਗੱਲਾਂ ਹੀ ਯਾਦ ਨਹੀਂ ਦੇ ਰਹੀਆਂ। ਤਦੇ ਗੁਰੂ ਜੀ ਨੇ ਕਹਿਤਾ, ਇਸ ਤੋਂ ਬਿਨਾਂ ਵੀ ਜੇ ਕਿਸੇ ਨੂੰ ਵਿਸ਼ੇਸ਼ ਗੁਣ ਕੱਟਣ ਦੀ ਲੋੜ ਹੈ, ਗੁਰਬਾਣੀ ਪੜ੍ਹਨ ਸੁਣਨ ਦਾ ਕਈ ਕਰੋੜਾਂ ਜੱਗਾਂ ਦਾ ਫਲ ਹੈ, ਕਈ ਕੋਟਕ ਜਗ ਪਲਾਂ ਸੁਣ ਗਾਵਣ ਹਾਲੇ। ਸੋ ਆਓ ਯੱਗ ਆਰੰਭ ਕਰਾ, ਜਿਸ ਯੱਗ ਦੇ ਵਿੱਚ ਤਮਾਮ ਹਿੰਦੁਸਤਾਨ ਖੜਦੇ ਸਾਧੂ ਮਹਾਂਪੁਰਸ਼ ਬ੍ਰਹਮਣ ਜਿਹੜੇ ਪਰਮਾਤਮਾ ਲੋਕ, ਉਹਨਾਂ ਨੂੰ ਨਿਮੰਤਰਣ ਦਿੱਤੇ ਗਏ, ਯਾਨੀ ਉਹਨਾਂ ਨੂੰ ਬੁਲਾਇਆ ਗਿਆ ਐਸਾ। ਸੋ ਨਿਯਤ ਦਿਨ ਦੇ ਉੱਪਰ ਇਹ ਕਾਰਜ ਆਰੰਭ ਹੋ ਗਿਆ। ਜਿੱਥੇ ਜਿੱਥੇ ਜਿਸ ਦੀ ਸੇਵਾ ਦੀ ਲੋੜ ਸੀ ਉੱਥੇ ਲਗਾਏ ਗਏ। ਕ੍ਰਿਸ਼ਨ ਭਗਵਾਨ ਨੇ ਆਪ ਸੰਤਾਂ ਦੇ ਚਰਨ ਧੋਣ ਦੀ ਸੇਵਾ ਸੰਭਾਲੀ, ਕਿਉਂਕਿ ਜਿਸ ਜਿਸ ਸੇਵਾ ਦੇ ਕੋਈ ਯੋਗ ਸੀ ਉੱਥੇ ਉੱਥੇ ਉਸਨੂੰ ਖੜਾ ਕੀਤਾ ਗਿਆ। ਸੋ ਇਸੇ ਤਰ੍ਹਾਂ ਉਸ ਯੱਗ ਦੇ ਵਿੱਚ ਸ਼ਰਤ ਰੱਖੀ ਸੀ, ਇੱਕ ਉੱਚੇ ਥਾਂ ਸੰਖ ਰੱਖ ਦਿੱਤਾ, ਯੱਗ ਸੰਪੂਰਨ ਹੋਇਆ ਤਦ ਮੰਨਿਆ ਜਾਏਗਾ ਜੇ ਉਹ ਸੰਖ ਖੁਦ ਬਖੁਦ ਆਵਾਜ਼ ਦੇਵੇਗਾ। ਇਹ ਸ਼ਰਤ ਸੀ, ਅਗਰ ਨਾ ਆਵਾਜ਼ ਦਿੱਤੀ ਕੋਈ ਵਿਘਨ ਪਿਆ ਮੰਨਿਆ ਜਾਏਗਾ। ਸੋ ਖੈਰ ਸਾਰਾ ਹੀ ਕੁਛ ਜੋ ਕੁਛ ਕਰਨਾ ਸੀ ਉਸਦੇ ਪ੍ਰਯੋਗ ਵਿੱਚ ਕੀਤਾ ਕਟਾਇਆ, ਪਰ ਸੰਖ ਨੇ ਆਵਾਜ਼ ਨਾ ਦਿੱਤੀ। ਜ਼ਰੂਰੀ ਸੀ ਇੱਕ ਵੀ ਸ਼ੰਕਾ ਪੈਦਾ ਹੋਣਾ ਵੀ ਕੋਈ ਨਾ ਕੋਈ ਵਿਘਨ ਪੈ ਗਿਆ, ਯੱਗ ਸੰਪੂਰਨ ਨਹੀਂ ਹੋਇਆ, ਸਫਲਾ ਨਹੀਂ ਹੋਇਆ। ਸੋ ਫਿਰ ਇਹਨਾਂ ਪੰਜਾਂ ਭਰਾਵਾਂ ਨੇ ਪੁੱਛਿਆ ਕ੍ਰਿਸ਼ਨ ਜੀ ਨੂੰ, ਮਹਾਰਾਜ ਆਪ ਤਰਕਾਲੀ ਹੋ, ਆਪ ਵਰਤਮਾਨ ਦੇ ਜਾਣੇ ਹਾਂ, ਕਿਰਪਾ ਕਰਕੇ ਦੱਸੋ ਕੀ ਵਿਘਨ ਪੈ ਗਿਆ, ਇਤਨੀ ਖੇਚਲ ਹੋਈ, ਇਤਨਾ ਖਰਚ ਹੋਇਆ, ਫਿਰ ਵੀ ਯੱਗ ਸਫਲਾ ਨਾ ਹੋ, ਕਿਉਂਕਿ ਸੰਖ ਨੇ ਆਵਾਜ਼ ਨਹੀਂ ਦਿੱਤੀ। ਸੋ ਕ੍ਰਿਸ਼ਨ ਜੀ ਕਹਿਣ ਲੱਗੇ, ਹਾਂ ਬਾਈ ਗੱਲ ਤਾਂ ਐਸੀ ਹੈ, ਖੇਚਲ ਬੜੀ ਹੋਈ ਹੈ, ਖਰਚ ਵੀ ਬੜਾ ਹੋਇਆ, ਬਹੁਤ ਕੁਛ ਹੈ, ਲੇਕਿਨ ਤੁਹਾਡੇ ਯੱਗ ਦੇ ਵਿੱਚ ਇੱਕ ਮਹਾਂਪੁਰਖ ਨਹੀਂ ਆਇਆ, ਤਾਂ ਤੁਹਾਡਾ ਯੱਗ ਸਫਲਾ ਨਹੀਂ ਹੋ ਸਕਿਆ। ਉਹ ਕਹਿਣ ਲੱਗੇ, ਅਸੀਂ ਤਾਂ ਸਭ ਨੂੰ ਬੁਲਾਇਆ ਹੈ, ਸਭ ਨੂੰ ਨਿਮੰਤਰਣ ਦਿੱਤੇ ਹਨ, ਸਾਡਾ ਕਿਸੇ ਨਾਲ ਕਿਸੇ ਕਿਸਮ ਦਾ ਕੋਈ ਮਤਭੇਦ ਨਹੀਂ ਹੈ। ਸੋ ਇਸ ਕਰਕੇ ਅਸੀਂ ਸਭ ਨੂੰ ਬੁਲਾਇਆ ਹੈ, ਇਸ ਕਰਕੇ ਅਸੀਂ ਇਹ ਕੈਸੇ ਜਾਣ ਸਕੇ ਕਿਉਂ ਨਹੀਂ ਆਇਆ। ਠੀਕ ਹੈ, ਕਹਿਣਗੇ ਤੁਸੀਂ ਸਭ ਨੂੰ ਬੁਲਾਇਆ, ਤੁਹਾਡਾ ਕਿਸੇ ਨਾਲ ਕੋਈ ਫਰਕਾ ਨਹੀਂ, ਲੇਕਿਨ ਉਹ ਖੁਦ ਬਖੁਦ ਨਹੀਂ ਆਇਆ, ਉਹ ਆਪਣੇ ਆਪ ਨੂੰ ਗੁਪਤ ਰੱਖਣਾ ਚਾਹੁੰਦਾ, ਜ਼ਾਹਰ ਨਹੀਂ ਕਰਨਾ ਚਾਹੁੰਦਾ, ਉਹ ਇਹ ਜਿਹਾ ਮਹਾਂਪੁਰਖ ਹੈ। ਉਹ ਕੌਣ? ਕਹਿਣਗੇ ਉਹ ਹੈ ਬਾਗੀ ਪੰਗੀ, ਸਾਸੂ ਵਾਹਿਗੁਰੂ ਦੀ ਭਗਤੀ। ਜਾਤਾਂ ਪਾਤਾਂ ਦਾ ਕੋਈ ਸਵਾਲ ਨਹੀਂ, ਉਹ ਸਮੇਂ ਸੇ ਜ਼ਰੂਰ ਜਾਤਾਂ ਪਾਤਾਂ ਦੇ, ਭਾਵੇਂ ਵਿਚਾਰ ਦ੍ਰਿਸ਼ਟੀ ਕਰਕੇ ਜੇ ਦੇਖਿਆ ਜਾਵੇ, ਜਿਤਨੇ ਸਰੀਰ ਹਨ ਕੀੜੀ ਤੋਂ ਲਾ ਕੇ ਬ੍ਰਹਮਾ ਤੱਕ, ਪੰਜਾਂ ਤੱਤਾਂ ਦੇ ਬਣੇ ਹੋਏ ਹਨ, ਸਭ ਦੇ ਵਿੱਚ ਇੱਕੋ ਹੀ ਚੇਤਨਾ ਵਾਹਿਗੁਰੂ ਦੀ ਜੋਤ ਪ੍ਰਕਾਸ਼ ਦੀ। ਪੰਜ ਤੱਤ ਹਨ ਮਿੱਟੀ ਪਾਣੀ ਅੱਗ ਹਵਾ ਆਕਾਸ਼। ਸੋ ਜੇ ਵਿਚਾਰ ਕਰਕੇ ਦੇਖਿਆ ਜਾਵੇ, ਨਾ ਤਾਂ ਮਿੱਟੀ ਦੀ ਕੋਈ ਜਾਤ ਪਾਤ ਹੈ, ਨਾ ਪਾਣੀ ਦੀ ਕੋਈ ਜਾਤ ਹੈ, ना अग्नि कोई जात है, ना हवा दी, ना आकाश दी, ना केस, ना आत्मा परमात्मा दी। ये जातां पातां ये दुनिया ते आके कल्पनियां सन। ਸਿਆਣਿਆਂ ਪੁਰਸ਼ਾਂ ਨੇ ਕੋਈ ਕੋਈ ਕੰਮ ਕਾਰ ਚਲਾਉਣ ਵਾਸਤੇ ਜਿਵੇਂ ਹੋਰ ਕਈ ਕਿਸਮ ਦੇ ਅਸੂਲ ਬਣਾ ਲੈਂਦੇ ਹਨ, ਇਸੀ ਤਰ੍ਹਾਂ ਪਹਿਲੇ ਸਮਿਆਂ ਦੇ ਵਿੱਚ ਇਹ ਜਾਤਾਂ ਕਲਪੀਆਂ ਗਈਆਂ। ਜਹਾਜ਼ ਕੋਈ ਕੰਮ ਕਰਨ ਲੱਗਿਆ ਸੀ, ਉਹਦੀ ਜਾਤ ਦਾ ਨਾਂ ਪੈ ਗਿਆ ਸੀ। ਲੋਹੇ ਦਾ ਕੰਮ ਕਰਨ ਲੱਗੇ ਤਾਂ ਲੁਹਾਰ ਕਹਿਣ ਲੱਗ ਪਏ, ਸੋਨੇ ਦਾ ਕੰਮ ਕਰਨ ਲੱਗਾ ਤਾਂ ਸੁਨਾਰ ਕਹਿਣ ਲੱਗ ਪਏ, ਚਾਂਬੜੇ ਦਾ ਕੰਮ ਕਰਨ ਲੱਗਾ ਤਾਂ ਚਮਾਰ ਕਹਿਣ ਲੱਗ ਪਏ, ਖੇਤੀ ਦਾ ਕੰਮ ਕਰਨ ਲੱਗਾ ਤਾਂ ਜ਼ਿਮੀਂਦਾਰ ਕਹਿਣ ਲੱਗ ਪਏ। ਇਸੀ ਤਰ੍ਹਾਂ ਹੀ ਜਿਹੋ ਜਿਹਾ ਕਿਸੇ ਦਾ ਕੰਮ ਕਹਾ ਉਹਦਾ ਨਾਮ ਪੈ ਗਿਆ। ਇਵੇਂ ਜਾਤਾਂ ਕਲਪੀਆਂ ਗਈਆਂ ਸਨ। ਕਾਰਜ ਸਿੱਧੀ ਵਾਸਤੇ ਹੋਰ ਕੁਛ ਨਹੀਂ, ਵਾਸਤੇ ਵਿੱਚ ਜਿਹੜੇ ਵਿਚਾਰਵਾਨ ਪੁਰਸ਼ ਹਨ ਜਿਹਨਾਂ ਨੂੰ ਅੱਛੀ ਤਰ੍ਹਾਂ ਐਸਾ ਨਿਰਣਾ ਹੈ ਆਤਮਨ ਆਤਮ ਦਾ, ਉਹਨਾਂ ਦੀ ਦ੍ਰਿਸ਼ਟੀ ਤਾਂ ਇਹ ਚੀਜ਼ ਕੁਛ ਹੋਇਆ ਨਹੀਂ, ਕੱਲੀ ਸਭ ਸੁੰਦਰ ਸੀ। ਖੈਰ ਯੂੰ ਕਹਿਣ ਲੱਗੇ, ਥੋੜੇ ਜਗ ਦੇ ਵਿੱਚ ਇੱਕ ਬਾਲਮੀਕ ਤਤਵੇਤਾ ਹੈ, ਪ੍ਰਭੂ ਵਾਹਿਗੁਰੂ ਦੇ ਵਿੱਚ ਪਰਮੇਸ਼ਵਰ ਵਿੱਚ ਅਭੇਦ ਹੈ, ਉਹ ਨਹੀਂ ਆਇਆ, ਜਿਸ ਕਰਕੇ ਤੁਹਾਡਾ ਯੱਗ ਸੁਖਲਾਨੀ ਇੱਕ ਤਾਂ ਬਹੁਤੀ ਛੋਟੀ ਸ਼੍ਰੇਣੀ ਵਿੱਚ ਪੰਗੀਆਂ ਵਿੱਚ ਹੈ। ਦੂਸਰੇ ਉਹ ਆਪਣੇ ਆਪ ਨੂੰ ਗੁਪਤ ਰੱਖਣਾ ਚਾਹੁੰਦਾ, ਜ਼ਾਹਰ ਨਹੀਂ ਕਰਨਾ ਚਾਹੁੰਦਾ, ਦੋ ਕਾਰਨਾਂ ਕਰਕੇ ਉਹ ਤੁਹਾਡੇ ਯੱਗ ਵਿੱਚ ਨਹੀਂ ਆਇਆ। ਗੁਰੂ ਜੀ ਕਹਿੰਦੇ ਨੇ ਵਾਹਿਗੁਰੂ ਦਾ ਭਜਨ ਕਰਕੇ ਅੱਜ ਤੱਕ ਉਹਨਾਂ ਦੇ ਦਿਨਾਂ ਦੀਆਂ ਛੁੱਟੀਆਂ ਅੱਜ ਸਾਡੇ ਸਤਿਕਾਰ ਮਨਾਉਂਦੇ, ਜਿਨ੍ਹਾਂ ਨੇ ਵਾਹਿਗੁਰੂ ਦੀ ਭਗਤੀ ਕੀਤੀ, ਅੰਮ੍ਰਿਤ ਤੇ ਅੱਟਾ ਲਗੋਗੇ, ਇਉਂ ਫਰਮਾਉਂਦੇ ਹਨ। ਜਿਸ ਨੀਚ ਕੋ ਕੋਈ ਨਾ ਜਾਣੇ, ਨਾਮ ਜਪਤ ਚੰਗ ਸੁਣਤੀ ਮਾਨੇ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ श्री सुखमणी साहब एक एहजी बाणी उच्चारण की थी जिसे 24 श्लोक हैं, 24 अष्टपदियां थे, 24,000 अक्षर हैं। फरमान किया जो प्रेमी एक पाठ रोजाना कर ले वो अठा पैर पाठ सफले हो जाते। अठा पैर अनुमान है तकरीबन 24,000 साल पुरानी आ जाता है, भावे घट वध भी जाते इंसान की क्रिया के मुताबिक। बैठ 12 चलते 18 सब चलने 25 करते 64 चलते 9 बजे जगती क्यों इन्हों हिसाब शांति बैठा 12 आ हौली हौली वाकिंग करता है तुरदा है 18 आ जाने सुते पे 25 आने उन्नी देर दे विकारी पुरुष न 64 आने क्यों इस हिसाब से उम्र इंसान की सह से मुनसर है। जिन्होंने ज्यादा सह आने उम्र घट जाती है, थोड़े आने वाली उम्र बढ़ जाती है। तदे के है योगी जनां की उम्र जेडे भजन करने वाले उन्होंने उम्र अवश्य ही बढ़ जाया करती है, क्योंकि उन्होंने भावे प्राणायामी ना भी होने श्वास की जो मन टिकता है श्वास की रफ्तार धीमी हो जाती है, थोड़े टकावे आया करते हैं। मन के टका की निशानी है जिन्ना ज्यादा मन टिक जाएगा उन्ना मन ज्यादा उन्ना प्राण भी श्वास भी टिक जाएगा। सो इस करके श्वास से प्राण जोगीशन यानी श्वास और मन जोगीशन एक दोनों एक चीज टिक जाए दूजी टिक जाती है। कदे प्राणायामी ने मन को रोकने का उपा प्राणा रोक के दसिया है, लेकिन सुप्त शब्द मार्गिया ने वृत्ति रोक दे श्वासा की गति अवश्य धीमी होनी दोवे एक जो चीजा हुई तो एक रुकेगी दूजी रुकेगी अवश्य ही जाएगी। तयों करके एक पाठ रोजाना कर लिया जाए तकरीबन घंटा के लग जाता है। गुरु अर्जन देव महाराज ने यह वर दिता है ओके अक्षा पैर के श्वास सफले हो जाया कर ऐसा फरमाया। जे दो पाठ रोजाना कर ले श्री सुखमणी साहब दे महीने च एक गुरु ग्रंथ साहब के पाठ का फल हो जाता है, 2-2.5 घंटे लग जाते हैं। तो इस तरीके सर श्री सुखमणी साहब के 4 वेद 6 शास्त्र 18 प्राण 27 सिमरतियां तौरेत इंजील पुराण आदि जितने मत मतांतरा धार्मिक पुस्तक सब का सिद्धांत आ जाता है। सब का सिद्धांत की है कर्म उपासना ज्ञान विज्ञान है, यानी करोड़ों ही ग्रंथों का सार कर्म उपासना ज्ञान विज्ञान क्योंकि कर्म निश्चित निंदनी बुरे कर्मों छड़ के प्राणी चंगे कर्मों में चले गए इन्हों कर्म करने शुभ उपासना मन को टिकाने वास्ते होंगी। शुभ कर्म नाल मन शुद्ध होंगे उपासना भजन करना विधियां युक्तियां सो वो मन को टिकाने वास्ते उपासना दर्जा मैंने कोई ज्ञान ज्ञान जीव ब्रह्म की एकता का ना है परमेश्वर के नाल जीव का अभेद हो जाना एक मिक हो जाना उन्हें ज्ञान कह दो। विज्ञान उस अवस्था के पूरा अस्थित हो जाने का नाम है जिस उपरे कोई अवस्था नहीं इस वास्ते ही सारा उपरे संयोग श्री सुखमणी साहब के चार गलों कर्म उपासना ज्ञान विज्ञान आ जाने क्योंकि सारे ग्रंथों का सार यही कुछ है। सो आप जी ने इसके अनुसार चलिया जीवन मुक्ति मिलती है और शरीर छड़े तो बद वधे मुक्त जन्म नहीं धारता है। सो यूं आप जी ने पहली अष्टदी विच प्रभु सिमरन के बेअंत फायदे दसे बेअंत सिद्धियां बेअंत गुण बेअंत लाभ बेअंत ताकतां दसियां प्रभु के सिमरन विच किन्नी कि प्रभु के सिमरन विचार करके देखो उत्थे होर फायदा के इलावा यह भी वचन किया है। हर सिमरन नीचों कुंड जाते शरीर का सिमरन करन करके छुट्टियां जातियां वाले जिन्होंने लोग जिन्हों के परछावे हेठा उदो लोग लंघना पसंद नहीं सन करते वो भी लोगों के पूज हो गए अज तक अमृत ढल हो गए है ना। सो तदे रविदास ने कहा सी प्रभु ये तेरी महिमा तेरी कृपा है साढ़े परछावे हेठा दी लोग नहीं लंघते लेकिन तेरे भजन करके बड़े बड़े गौड़ बाण मैं लम्मे पैपे डनौता तेरे सारी तेरे भजन दी वाहिगुरु के नाम की मैं पता जे कोई एक कहे अजकल साइंस का जमाना है वो लोग ਜਿਹੜੇ ਬੜੇ ਬੜੇ ਮਿਨਿਸਟਰ ਹੋ ਗਏ, ਹੋਰ ਹੋ ਗਏ, ਉਹਨੂੰ ਸਾਰੀ ਦੁਨੀਆਂ ਜਾਣਦੀ ਹੈ। ਉਦੋਂ ਤਾਂ ਸਾਰੀ ਦੁਨੀਆਂ 'ਚ ਵੀ ਇਹ ਗੱਲ ਨਹੀਂ ਸੀ ਫੈਲਦੀ, ਕਿਉਂਕਿ ਅੱਜ ਕੱਲ੍ਹ ਉਹਨਾਂ ਨੂੰ ਸਾਧਨ ਵੀ ਸਨ। ਇਹ ਵੀ ਪ੍ਰਗਟ ਹੋ ਜਾਂਦੇ, ਇਹਨਾਂ ਦਾ ਪ੍ਰਗਟ ਹੋਣਾ ਅਤੇ ਉਹਨਾਂ ਦਾ ਪ੍ਰਗਟ ਹੋਣਾ ਦੋਨਾਂ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਉਹਦੇ ਵਿੱਚ ਇਹ ਸੱਚਾ ਸੁੱਖ ਸੱਚੀ ਵਡਿਆਈ ਜਿਸਕੇ ਸਿਹਤ ਨਹੀਂ ਜਾਤੇ, ਸੱਚਾ ਸੁੱਖ ਆਤਮ ਸੁੱਖ ਉਹਨਾਂ ਨੂੰ ਪ੍ਰਾਪਤੀ, ਸੱਚੀ ਵਡਿਆਈ ਅਵਿਨਾਸ਼ੀ ਵਡਿਆਈ ਜਿਸ ਦੇ ਸੀ ਉਹ ਉਸ ਵਾਹਿਗੁਰੂ ਉਹਨਾਂ ਨੇ ਜਾਣਿਆ ਹੈ। ਤੇ ਇਹ ਦੁਨੀਆਂ ਦੇ ਰਾਜ ਭਾਗ ਦੁਨੀਆਂ ਦੀ ਵਡਿਆਈਆਂ ਝੂਠੀਆਂ, ਇਸ ਕਰਕੇ ਇਹਨਾਂ ਤੇ ਉਹਨਾਂ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਮੰਨਿਆ ਜਾਂਦਾ ਹੈ। ਫਿਰ ਉਹ ਪਰਮ ਸੁਖੀ ਸਨ, ਉਹਨਾਂ ਨੂੰ ਉਹ ਆਨੰਦ ਦਾ ਸੰਬੰਧਕ ਪ੍ਰਾਪਤ ਸੀ ਆਪਣੀ ਜ਼ਿੰਦਗੀ ਵਿੱਚ ਹੀ, ਜੋ ਵਾਹਿਗੁਰੂ ਦਾ ਜੋ ਸਰੂਪ ਹੈ। ਇਸ ਕਰਕੇ ਆਓ ਇੱਥੇ ਦੱਸਦੇ ਨੇ ਗੁਰੂ ਜੀ ਹਰੀ ਸਿਮਰਨ ਕਰਕੇ ਛੁੱਟੀਆਂ ਕੀਤੀਆਂ ਜਾਤਾਂ ਵਾਲੇ ਛੋਟੀਆਂ ਸ਼੍ਰੇਣੀਆਂ ਵਾਲੇ ਵੀ ਅੱਜ ਤੱਕ ਅਮਰ ਤੇ ਅਟਲ ਸਵਯੰ ਜਿਸ ਨੀਚ ਕੋ ਕੋਈ ਨਾ ਜਾਣੇ ਨਾਮ ਜਪਚੋਂ ਕੁੰਟੀ ਮਾਨੇ। ਕ੍ਰਿਸ਼ਨ ਜੀ ਦੁਆਪਰ ਦੇ ਅਵਤਾਰ ਸ਼ਿਫਟ ਕਰ ਰਹੇ ਹਨ ਪਾਂਡਵਾਂ ਦੇ ਪਾਸ। ਬਈ ਤੁਹਾਡੇ ਯੱਗ ਦੇ ਵਿੱਚ ਇੱਕ ਮਹਾਤਮਾ ਨਹੀਂ ਆਇਆ, ਉਹਦੇ ਨਾਂ ਆਉਣ ਕਰਕੇ ਤੁਹਾਡਾ ਯੱਗ ਸਫਲਾ ਨਹੀਂ ਹੋ ਸਕਿਆ। ਉਹਨਾਂ ਨੇ ਪੁੱਛਿਆ ਕੌਣ, ਅਸੀਂ ਤਾਂ ਕਿਸੀ ਨਾਲ ਤੁਪਾਕਾ ਨਹੀਂ ਰੱਖਦੇ, ਸਭ ਨੂੰ ਨਿਮੰਤਰਣ ਦਿੱਤੇ, ਸਭ ਨੂੰ ਬੁਲਾਏ, ਕਹਿੰਦੇ ਠੀਕ ਹੈ। ਉਹਨੂੰ ਹਰੀਕ ਨਹੀਂ ਜਾਣਦਾ, ਜਾਂ ਉਹ ਆਪਣੇ ਆਪ ਨੂੰ ਆਪ ਜਾਣਦਾ, ਜਾਂ ਮੈਂ ਜਾਣਦਾ, ਜਾਂ ਕੋਈ ਤ੍ਰਿਕਾਲੀ ਮਹਾਤਮਾ ਜਾਣਦੇ ਨੇ, ਸੋ ਉਸ ਨੂੰ ਹੋਰ ਕੋਈ ਨਹੀਂ ਜਾਣਦਾ। ਇਸੇ ਕਰਕੇ ਤੁਸੀਂ ਉਹਨੂੰ ਨਿਮੰਤਰਣ ਨਹੀਂ ਦਿੱਤਾ ਹੈ। ਉਹ ਬਹੁਤ ਛੋਟੀ ਸ਼੍ਰੇਣੀ ਵਿੱਚ ਪੰਗੀਆਂ ਦੀ, ਤੇ ਉਹਦਾ ਨਾਂ ਹੈ ਬਾਲਮੀਕ। ਇਸ ਕਰਕੇ ਉਹ ਨਹੀਂ ਆਇਆ, ਉਹਦੇ ਨਾਂ ਆਉਣ ਕਰਕੇ ਤੁਹਾਡਾ ਯੱਗ ਸਫਲਾ ਨਹੀਂ ਹੋ ਸਕਿਆ। ਉਹਨੂੰ ਬੁਲਾਓ, ਉਸਦੇ ਘਰ ਚਰਨ ਪਵਾਓ, ਭੋਜਨ ਚੁਕਾਓ, ਤੁਹਾਡਾ ਯੱਗ ਸਫਲਾ ਹੋ ਜਾਏਗਾ। ਅਰਬਾਂ ਰੁਪਿਆ ਖਰਚ ਹੋਇਆ, ਲੱਖਾਂ ਕਰੋੜਾਂ ਆਦਮੀ ਦੀ ਖੇਚਲ ਹੋਈ, ਲੇਖੇ ਲੱਗ ਜਾਏਗੀ। ਇਹ ਵਚਨ, ਕਿਉਂਕਿ ਉਹ ਕ੍ਰਿਸ਼ਨ ਭਗਵਾਨ ਦੇ ਮੋਟ ਕਿਰਤ ਸਨ, ਸ਼ਰਧਾਲੂ ਸਨ, ਵਿਸ਼ਵਾਸ ਰੱਖਦੇ ਸਨ। ਸੋ ਉਹਨਾਂ ਨੇ ਯਾਨੀ ਰਾਜੀ ਰਿਸ਼ਟਰ ਨੇ ਆਪਣੇ ਭਰਾ ਭੀਮ ਸੈਨ ਨੂੰ ਭੇਜਿਆ, ਤੀਜਾ ਜਾ ਕੇ ਵਾਲਮੀਕ ਜੀ ਨੂੰ ਪ੍ਰਾਰਥਨਾ ਕਰ, ਬੇਨਤੀ ਕਰ, ਸਾਡੇ ਘਰ ਚਰਨ ਪਾਉਣ, ਸਾਡਾ ਰੁੱਖਾ ਮਿੱਠਾ ਭੋਜਨ ਛਕਣ। ਕਿਉਂਕਿ ਜਿਹੜੇ ਸਿਆਣੇ ਪੁਰਸ਼ ਹੁੰਦੇ ਨੇ ਆਪਣੇ ਮੂੰਹ ਤੋਂ ਆਪਣੀ ਵਡਿਆਈ ਦੀ ਗੱਲ ਨਹੀਂ ਕਰਿਆ ਕਰਦੇ, ਭਾਵੇਂ ਚੱਕਰਵਰਤੀ ਰਾਜੇ ਸਨ, ਫਿਰ ਵੀ ਆਪਣੇ ਘਰ ਨੂੰ ਵੱਡੇ ਵੱਡੇ ਮਹਿਲਾਂ ਵਿੱਚ ਰਹਿੰਦੇ ਸਨ, ਸਾਡੀ ਕੁੰਡੀ 'ਚ ਚਰਨ ਪਾਉਣ, ਸਾਡਾ ਰੁੱਖਾ ਮਿੱਠਾ ਭੋਜਨ ਛਕਣ। ਇਹ ਨਿਮਰਤਾ ਦੇ ਵਚਨ ਪਾਇਆ ਕਰਦੇ, ਨਿਮਰਤਾ ਸਤਪੁਰਸ਼ਾਂ ਦਾ ਗਹਿਣਾ ਹੁੰਦਾ, ਨਿਮਰਤਾ ਦੇ ਨਾਲ ਘਟਦਾ ਨਹੀਂ ਵਾਧਾ ਹੁੰਦਾ ਹੈ। ਆਪਣੇ ਆਪ ਨੂੰ ਆਪਸ ਕੋ ਜੋ ਭਲਾ ਕਰਾਵੇ, ਕਿਸੇ ਭਲਾਈ ਨਿਕਲ ਪਾਵੇ। ਆਪਣੇ ਆਪ ਨੂੰ ਕਹੇ ਮੈਂ ਸਾਰੇ ਕਹਿਣਗੇ, ਜਿਹੜਾ ਆਪਣੇ ਆਪ ਨੂੰ ਵੱਡਾ ਹੋ ਕੇ ਵੀ ਨਿਮਰਤਾ ਦੇ ਘਰ ਵਿੱਚ ਰੱਖਿਆ, ਉਹਨੂੰ ਸਾਰੇ ਕਹਿਣੇ ਦੇ ਕਿਤਨਾ ਵੱਡਾ ਹੈ, ਕਿਵੇਂ ਨਿਮਰਤਾ ਦੇ ਘਰ ਵਿੱਚ ਵੱਸਦਾ। ਤੇ ਨਿਮਰਤਾ ਸਤਪੁਰਸ਼ਾਂ ਦਾ, ਧਰਮਾਤਮਾ ਪੁਰਸ਼ਾਂ ਦਾ ਕਹਿਣਾ ਹੋਇਆ। ਇਸ ਕਰਕੇ ਉਹਨੇ ਇਉਂ ਜਾ ਕੇ ਪ੍ਰਾਰਥਨਾ ਕਰ, ਇਹ ਜਿੱਥਾਂ ਉਸ ਸਮੇਂ ਦੇ ਸ਼ਖਸੀਅਤ ਵੇਲੇ ਚੱਕਰਵਰਤੀ ਰਾਜਿਆਂ ਨੂੰ ਜਿਹੇ ਜੇ ਮੇਲੇ ਪਚਾਲੇ ਥਾਵਾਂ ਦੇ ਵਿੱਚ ਪਹੁੰਚਣਾ ਵੀ ਸ਼ਰਮ ਦੀ ਗੱਲ ਸੀ। ਹਾਂ ਤਾਂ ਬਹੁਤ ਦਾ ਕਰਕਟ ਮੁਰਗਿਆਂ ਨੇ ਬਿੱਠਾਂ ਬਹੁਤ ਗੰਦ ਮੰਦ ਪਏ ਹੈ, ਇਹ ਜੇ ਥਾਂ ਸਹਿਣ ਚੱਲ ਕੇ ਜਾਣ। ਇੱਕ ਟੁੱਟਿਆ ਚੌਂਕੜਾ ਛੁੱਪ, ਬਹੁਤ ਮੇਲਾ ਪਚਾਲਾ, ਉੱਪਰ ਐਡੀ ਐਡੀਆਂ ਮੋਹਰੀਆਂ, ਮੀਂਹ ਪਏ ਤਾਂ ਸਾਰਾ ਪਾਣੀ ਵਿੱਚ ਗਿਰਦਾ। ਇਹ ਜੀ ਚੌਂਪੜੇ ਦੇ ਵਿੱਚ ਵਾਲਮੀਕ ਬੈਠਾ ਹੋਇਆ, ਪਾਣੀ ਮੇਲੇ ਕੱਪੜੇ ਪਾਏ ਬਚਾਏ, ਲੇਕਿਨ ਪ੍ਰਭੂ ਦੇ ਨਾਲ ਲਿਵ ਲੱਗੀ ਹੋਈ ਹੈ। ਸਹੀਓਂ ਉਸ ਦਿੱਲੀ ਦੇ ਅੱਗੇ ਜਾ ਕੇ ਭੀਮ ਸੈਨ ਨੇ ਨਮਸਕਾਰ ਕੀਤੀ ਅਤੇ ਜੁੜ ਕੇ ਆਪਣੇ ਮਹਾਰਾਜ ਕਿਰਪਾ ਕਰੋ, ਸਾਡੇ ਕੁੱਲੀ ਵਿੱਚ ਚਰਨ ਪਾਓ, ਆ ਰੁੱਖਾਂ ਮਿੱਠਾ ਸਾਡਾ ਗਰੀਬਾਂ ਦਾ ਭੋਜਨ ਛਕੋ। ਮੈਂ ਇਸ ਵਾਸਤੇ ਪ੍ਰਾਰਥਨਾ ਕਰਨਾ ਹੈ, ਮੈਨੂੰ ਰਾਜੀ ਯੁਧਿਸ਼ਠਿਰ ਨੇ ਭੇਜਿਆ। ਪਹਿਲੇ ਤਾਂ ਉੱਠ ਕੇ ਖੜੇ ਹੋਏ, ਬਾਅਦ ਵਿੱਚ ਉਹ ਰਾਜਨ, ਤੁਸੀਂ ਸਾਡੇ ਗਰੀਬਾਂ ਦੇ ਘਰ, ਮੈਂ ਤੁਹਾਡੇ ਸੇਵਾ ਕਰਨ ਵਾਸਤੇ ਤਿਆਰ ਹਾਂ, ਪਰ ਲੇਕਿਨ ਭੋਜਨ ਛਕਣ ਵਾਸਤੇ ਮੇਰਾ ਅਧਿਕਾਰ ਨਹੀਂ ਹੈ। ਸੇਵਾ ਕਰਨ ਵਾਸਤੇ ਮੈਨੂੰ ਲੈ ਚੱਲੋ, ਝਾੜੂ ਮਾਰੂੰਗਾ ਔਰ ਸਫਾਈ ਕਰੂੰ, ਜੋ ਮੇਰਾ ਕਰਤੱਵ ਹੈ। ਲੇਕਿਨ ਭੋਜਨ ਛਕਣ, ਮੈਂ ਕੈਸੇ, ਤੁਸੀਂ ਛਤਰੀ, ਮੈਂ ਇੱਕ ਭੰਗੀ, ਕੈਸੇ ਤੁਹਾਡੇ ਭੋਜਨ ਛਕ ਸਕਦਾ? ਇਸ ਕਰਕੇ ਕ੍ਰਿਸ਼ਨ ਜੀ ਨੇ ਤੁਹਾਨੂੰ ਕਿਵੇਂ ਹੋਰ ਕਿਹਾ, ਮੈਂ ਤਾਂ ਤੁਹਾਡਾ ਦਾਸ ਹਾਂ, ਮੈਂ ਤੁਹਾਡਾ ਗੁਲਾਮ ਹਾਂ, ਤੁਹਾਡਾ ਗੋਲਾ ਹਾਂ, ਇਤਿਆਦ ਨਿਮਰਤਾ ਦੇ ਬਚਨ ਕਹੇ। ਪਰ ਭੀਮ ਸੈਨ ਨੂੰ ਵਿਸ਼ਵਾਸ ਸੀ ਕ੍ਰਿਸ਼ਨ ਦੇ ਬਚਨਾਂ ਦੇ, ਕਹਿਣਗੇ ਮਹਾਰਾਜ ਤੁਸੀਂ ਸਾਨੂੰ ਪਰਮਾਉਣਾ ਨੂੰ ਕਰੋ ਨਾ, ਕਿਰਪਾ ਕਰੋ, ਸਾਡੇ ਗ੍ਰਹਿ ਚਰਨ ਪਾਓ, ਗ੍ਰਹਿ ਪਵਿੱਤਰ ਹੋਵੇ, ਔਰ ਸੁੱਖਾ ਮਿੱਠਾ ਜੋ ਭੋਜਨ ਹੈ ਅਦਰ ਚੱਕੋ, ਅਤੇ ਸਾਡਾ ਯੱਗ ਕੀਤਾ ਹੋਇਆ ਸਫਲਾ ਹੋਵੇ। ਜਦੋਂ ਵਾਰ ਵਾਰ ਇਹ ਕਹੀਂਗੇ ਭਾਵੇਂ ਵਾਲਮੀਕਿ ਨੇ ਉਸਨੂੰ ਜਾ ਰਿਹਾ, ਇਹ ਦੇਖੋ ਤੁਸੀਂ ਛੱਤਰੀ ਹੋ, ਮੈਂ ਪਰਮੀਰ ਨਹੀਂ, ਮੇਰਾ ਅਧਿਕਾਰ ਨਹੀਂ ਤੁਹਾਡੇ ਚੌਂਕੇ 'ਤੇ ਬੈਠ ਕੇ ਭੋਜਨ ਛਕਣ ਦਾ, ਜਿਹੜਾ ਕੋਈ ਅਨੁਚਿਤ ਗੱਲ ਕਰਦਾ ਹੈ, ਮਰਿਆਦਾ ਤੋਂ ਉਲਟ ਗੱਲ ਕਰਦਾ, ਉਹਨੂੰ ਦੋਸ਼ ਲੱਗਿਆ ਕਰਦਾ। ਸੋ ਉਸ ਦੋਸ਼ ਦੀ ਨਿਵਿਰਤੀ ਵਾਸਤੇ ਜੇਕਰ ਮੈਨੂੰ ਲਗਨ ਨਹੀਂ ਹੈ ਤਾਂ ਇੱਕ ਜੱਗ ਦਾ ਫਲ ਦੇ ਦਿਓ, ਤਾਂ ਮੈਂ ਚੱਲੂੰਗਾ, ਪਰ ਮੈਂ ਜਾਣ ਨੂੰ ਤਿਆਰ ਨਹੀਂ। ਠੀਕ ਹੈ, ਤੁਹਾਡੇ ਚੌਂਕੀ 'ਤੇ ਬੈਠ ਕੇ ਉਹਨੂੰ ਕੁਝ ਛੱਕਣਾ ਤਾਂ ਪਾ ਜ਼ਰੂਰ ਗੁਣਾ ਜ਼ਰੂਰ ਲੱਗੇ। ਇਤੇ ਆਦਿ ਜਦੋਂ ਗੱਲ ਕਹੀ ਦਿਨ ਮੁੜਿਆ, ਚੱਲ ਜਵਾਤ ਹੈ, ਇੱਕ ਜਾਂ ਗਰਮ ਪਿਆ ਸੀ ਉਹ ਸਫਲਾ ਨਹੀਂ ਹੋਇਆ, ਹੁਣ ਇਹ ਇੱਕ ਜੱਗ ਦਾ ਫਲ ਮੰਗਦੇ ਹਨ, ਉਹ ਮੈਂ ਕੈਸੇ ਦੇ ਦੇਵਾਂ। ਰਾਜੇ ਯੁਧਿਸ਼ਠਿਰ ਨੂੰ ਆ ਕੇ ਕਹਿ ਦਿੱਤਾ, ਮਹਾਰਾਜ ਉਹ ਤਾਂ ਇੱਕ ਜੱਗ ਦਾ ਫਲ ਮੰਗਦੇ ਹਨ ਪਹਿਲੇ, ਕਿਉਂਕਿ ਇਹ ਸਾਰੀ ਗੱਲ ਦੱਸੀ। ਯੁਧਿਸ਼ਠਿਰ ਨੇ ਆਪਣੇ ਹੋਰ ਭਰਾਵਾਂ ਨੂੰ ਅਰਜਨ ਨੂੰ ਨਕਲ ਨੂੰ ਸਹਿਦੇਵ ਨੂੰ ਭੇਜਿਆ, ਉਹਨਾਂ ਨੂੰ ਵੀ ਜਵਾਬ ਨੇ, ਅਖੀਰ ਰਾਜੇ ਯੁਧਿਸ਼ਠਿਰ ਖੁਦ ਚੱਲ ਕੇ ਆ ਕੇ ਦਰਵਾਜ਼ੇ ਮੇਰੇ ਖੜਾ, ਮਹਾਰਾਜ ਕਿਰਪਾ ਕਰੋ, ਸਾਡੇ ਚਰਨ ਪਾਓ ਔਰ ਅਰਜਨ ਛਕੋ, ਤਾਂ ਕਿ ਸਾਡਾ ਯੱਗ ਸਫਲਾ ਹੋਵੇ। ਇੱਥੇ ਗੁਰਬਾਣੀ ਦੱਸਦੀ ਹੈ ਜਿਹੜੇ ਫੈਸਲੇ ਸੁਪਰੀਮ ਕੋਰਟ ਵਿੱਚ ਹੋ ਗਏ ਉਹਨਾਂ ਨੂੰ ਕੋਈ ਰੱਦ ਨਹੀਂ ਕਰ ਸਕਦਾ, ਗੁਰਬਾਣੀ ਵਿੱਚ ਜਿਹੜੇ ਫੈਸਲੇ ਹੋਏ ਉਹਨਾਂ ਨੂੰ ਕੋਈ ਵੀ ਰੱਦ ਨਹੀਂ ਕਰ ਸਕਦਾ। ਸਵਾਲ ਹੋਇਆ, ਦੁਨੀਆਂ ਵਿੱਚ ਸਭ ਤੋਂ ਵੱਡਾ ਦਰਜਾ ਕੀ ਰਾਜਿਆਂ ਮਹਾਰਾਜਿਆਂ ਦਾ ਹੈ, ਜਾਂ ਵਿਦਵਾਨਾਂ ਦਾ ਹੈ, ਜਾਂ ਸੂਰਮੀਆਂ ਦਾ ਹੈ, ਜਾਂ ਭਗਤਾਂ ਦਾ ਹੈ, ਕਿਸ ਦਾ ਵੱਡਾ ਦਰਜਾ ਹੈ? ਉਸਦੇ ਜਵਾਬ ਵਿੱਚ ਗੁਰਬਾਣੀ ਯੂੰ ਕਹਿੰਦੀ ਹੈ,
ਪੰਡਿਤ ਸੂਰ ਛਤਰਪਤ ਰਾਜਾ ਪੰਡਿਤ ਰਾਮ
ਜੇ ਜ਼ਬਾਨੀ ਨੀ ਪਵਿੱਤਰ ਕਰਨੀ, ਬੋਲਣਾ ਨੀ ਸ਼ਬਦ ਦੇ ਵਿੱਚ, ਕਿਵੇਂ ਸ਼ਬਦ ਵਿੱਚ ਬੋਲਿਆ ਕਰੋ ਗੱਜ ਕੇ?
ਪੰਡਿਤ ਸੂਰ ਛਤਰਪਤ ਰਾਜਾ ਭਗਤ
ਸਿੰਘ ਛਤਰਪਤ ਰਾਜਾ ਭਗਤ ਬਰਾਬਰ ਅਵਰ ਨਾ ਕੋਏ। ਪੰਡਿਤ ਕਹਿੰਦੇ ਨੇ ਵੇਦ ਵੇਤਾ ਨੂੰ, ਭਾਵੇਂ ਪੰਡਿਤ ਲਫ਼ਜ਼ ਤਿੰਨ ਥਾਵੀ ਵਰਤਿਆ ਜਾਂਦਾ, ਪੰਡਿਤ ਜਾਤੀ ਦੇ, ਪੰਡਿਤ ਬ੍ਰਾਹਮਣ ਨੂੰ ਵੀ ਪੰਡਿਤ ਕਹਿੰਦੇ, ਵੇਦ ਵੇਤਾ ਵੇਦ ਸ਼ਾਸਤਰ ਆਦਿ ਜਿਨ੍ਹਾਂ ਨੇ ਵਾਚੇ ਹੋਣ, ਪੜ੍ਹੇ ਹੋਣ, ਅਧੀਨ ਕੀਤੇ ਹੋਣ, ਉਹਨਾਂ ਨੂੰ ਵੀ ਪੰਡਿਤ ਕਹਿੰਦੇ ਹਨ। ਔਰ ਪੰਡਿਤ ਕਿਤੇ ਕਿਤੇ ਬ੍ਰਹਮ ਗਿਆਨੀ ਨੂੰ ਵੀ ਕਿਹਾ ਜਾਂਦਾ। ਸੋ ਪੰਡਿਤ ਦੇ ਉੱਤੇ ਹਾਂ ਗੁਣਾ ਕੀ ਪੰਡ ਉਸਾਰੇ, ਇਹਨਾਂ ਗੁਣਾਂ ਤੋਂ ਪਰੇ ਹੋ ਕੇ ਚੌਥੇ ਪਦ ਵਿੱਚ ਜਿਹਦੀ ਸਥਿਤੀ ਹੈ ਉਹਨੂੰ ਵੀ ਇੱਥੇ ਬ੍ਰਹਮ ਗਿਆਨੀ ਦੇ ਪੜਦਾ ਹੈ। ਇਹ ਥਾਂ ਜਿਹੜਾ ਪੰਡਿਤ ਸ਼ਬਦ ਹੁੰਦਾ ਵੇਦ ਵੇਤਾ ਤੇ ਪੰਡਿਤ ਸੂਰਮਾ ਧਰਮ ਵਾਸਤੇ ਜੰਗ ਕਰਨ ਵਾਲਾ ਉਹ ਸੂਰਮਾ ਕਹਿੰਦੇ। ਸੂਰਮਾ ਉਹ ਹੈ ਜਿਹੜਾ ਪੰਜ ਇਹਦੇ ਅੰਦਰ ਦੁਸ਼ਮਣ ਉਹਨਾਂ ਨੂੰ ਮਾਰੇ, ਉਹਨਾਂ ਨੂੰ ਸ਼ਿਕਸਤ ਦੇਵੇ। ਸੂਰਮਾ ਧਰਮ ਵਾਸਤੇ ਜੰਗ ਕਰਨ ਵਾਲਾ ਔਰ ਛਤਰਪਤ ਰਾਜਾ ਚੱਕਰਵਰਤੀ ਰਾਜਾ, ਜਿਸ ਰਾਜਾ ਤੇ ਹੋਰ ਕਿਸੇ ਰਾਜਾ ਦਾ ਹੁਕਮ ਨਾ ਹੋਵੇ। ਉਹਨਾਂ ਸਮੇਂ ਵਿੱਚ ਰਾਜੇ ਯੁਧਿਸ਼ਠਿਰ ਹਿੰਦੁਸਤਾਨ ਦਾ ਚੱਕਰਵਰਤੀ ਰਾਜਾ ਸੀ, ਛਤਰਪਤੀ ਰਾਜਾ। ਭਗਤ ਬਰਾਬਰ ਔਰ ਨਕੇ ਇਹਨਾਂ ਸਾਰਿਆਂ ਨਾਲੋਂ ਭਗਤਾਂ ਦਾ, ਵਾਹਿਗੁਰੂ ਦੇ ਭਗਤਾਂ ਦਾ ਦਰਜਾ ਵਟਾ ਦੱਸਿਆ। ਭਾਵੇਂ ਉਹ ਵਡੇ ਨਹੀਂ ਚਾਹੁੰਦੇ, ਉਹ ਤਾਂ ਹੁੰਦੇ ਮਾਣ ਹੋਏ ਨਵਾਣ, ਹੁੰਦੇ ਤਾਣ ਹੋਏ ਨਤਾਣ, ਅਣਹੁੰਦਾ ਆਪ ਮੜਾਏ ਕੋਈ ਐਸਾ ਭਗਤ ਸਦਾਏ। ਦੁਨੀਆਂ ਮਾਣ ਕਰਦੀ ਫਿਰ ਵੀ ਉਹ ਨਿਮਾਣ, ਅੰਦਰੋਂ ਸਭ ਦੇ ਚਰਨ ਦੀ ਖਾਕ ਹੁੰਦੇ, ਤਾਣ ਹੁੰਦੇ ਸ਼ਕਤੀ ਰੱਖਦੇ ਹੋਏ ਫਿਰ ਆਪਣੇ ਆਪ ਨੂੰ ਨਤਾਣਾ ਦਿਖਾਉਣਾ ਨਹੀਂ, ਮੈਨੂੰ ਗੁਪਤ ਰੱਖਦੇ। ਸੋ ਜੋ ਵਸਤੂ ਹੈ ਪੰਡਿਤ ਸਭ ਕੁਛ ਸਾਰੀ ਸ੍ਰਿਸ਼ਟੀ ਦਾ ਸਾਂਝਾ ਸਮਝ, ਆਪਣਾ ਜੋ ਕੁਛ ਹੈ ਸਾਰੀ ਸ੍ਰਿਸ਼ਟੀ ਦਾ ਜਾਣਦੇ ਹੁੰਦੇ। ਇਸ ਤਰੀਕੇ ਸਿਰ ਉਹਨਾਂ ਦਾ ਅਵਸਥਾ ਪੈ ਜੋ, ਲੇਕਿਨ ਇੱਥੇ ਨਿਰਣਾ ਕੀਤਾ ਗੁਰਬਾਣੀ ਵਿੱਚ ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ। ਅੱਜ ਵਾਲਮੀਕ ਗਰੀਬ ਆਦਮੀ ਮਿਆਰੀ ਨਹੀਂ ਕਰ ਰਹੀ, ਭਾਵੇਂ ਆਤਮ ਧਨ ਕਰਕੇ ਮਾਲਾ ਮਾਲ ਸੀ, ਲੇਕਿਨ ਦੁਨਿਆਵੀ ਨੁਕਤਾ ਨਿਗਾਹ ਵਿੱਚ ਕੁਛ ਨਹੀਂ ਸੀ। ਉਧਰ ਚੱਕਰਵਰਤੀ ਰਾਜਾ ਹਿੰਦੁਸਤਾਨ ਦਾ ਰਾਜਾ ਯੁਧਿਸ਼ਠਿਰ ਉਹਦੇ ਦਰਵਾਜ਼ੇ ਮੂਹਰੇ ਗਜ ਪਦਾ ਪਾਈ ਖੜਾ ਹੋਇਆ, ਮਹਾਰਾਜ ਕਿਰਪਾ ਕਰੋ ਸਾਡੇ ਗ੍ਰਹਿ ਵਿੱਚ ਚਰਨ ਪਾਓ, ਭੋਜਨ ਛਕੋ, ਸਾਡਾ ਯਗ ਸਫਲਾ ਹੋਵੇ। ਇਹ ਵਜਨ ਸੁਣ ਕੇ ਵਾਲਮੀਕੀ ਨੇ ਫਿਰ ਕਿਹਾ, ਰਾਜਨ ਮੈਂ ਪਹਿਲੇ ਕਹਿ ਚੁੱਕਾ ਤੇਰੇ ਚਾਰ ਭਰਾਵਾਂ ਨੂੰ ਵੀ ਜੇ ਮੈਨੂੰ ਲਿਜਾ ਕੇ ਭੋਜਨ ਛਕਾਉਣਾ ਹੈ ਮੈਂ ਮਰਿਆਦਾ ਭੰਗ ਕਰਨ ਲੱਗਾ, ਮੇਰਾ ਅਧਿਕਾਰ ਨਹੀਂ ਤੁਹਾਡੇ ਚੌਂਕੇ ਤੇ ਬੈਠ ਕੇ ਭੋਜਨ ਛਕਣ ਦਾ, ਮੈਨੂੰ ਲੱਗਣਾ ਉਹਦਾ ਦੋਸ਼। ਉਹ ਦੋਸ਼ ਦੀ ਨਿਵਿਰਤੀ ਵਾਸਤੇ ਪਹਿਲੇ ਮੈਨੂੰ ਇੱਕ ਯੱਗ ਦਾ ਫਲ ਦੇ ਦਿਓ, ਫਿਰ ਮੈਂ ਚੱਲ ਕੇ ਭੋਜਨ ਛਕਣ ਨੂੰ ਤਿਆਰ ਹਾਂ। ਹਾਂ ਜੇ ਮੈਥੋਂ ਕੋਈ ਸੇਵਾ ਕਰਾਉਣੀ ਝਾੜੂ ਵਗੈਰਾ ਜੇ ਮੈਨੂੰ ਚੱਲਣ ਨੂੰ ਤਿਆਰ ਹਾਂ, ਫਿਰ ਚੱਲਿਆ ਜਾਂਦਾ, ਮੈਂ ਸੇਵਾ ਕਰਨ ਨੂੰ ਤਿਆਰ ਹਾਂ, ਊਂ ਚੱਲਦਾ ਮੈਂ। ਕਹਿਣੀ ਨਹੀਂ ਮਹਾਰਾਜ, ਤਾਂ ਫਿਰ ਕਹਿੰਦਾ ਇੱਕ ਯੱਗ ਦਾ ਫਲ ਦਿਓ ਮੈਨੂੰ। ਯੁਧਿਸ਼ਠਿਰ ਮੁੜਿਆ ਆ, ਕਿਉਂਕਿ ਇੱਕ ਯੱਗ ਇਹਨਾਂ ਨੇ ਰੰਭਿਆ ਸੀ, ਉਹਦੇ ਵਿੱਚ ਵਿਘਨ ਪਿਆ ਹੋਇਆ, ਉਹ ਸਫਲਾ ਨਹੀਂ ਹੋ ਸਕਿਆ, ਇੱਕ ਯੱਗ ਦਾ ਫਲ ਦਈਏ ਕਿਸੋਂ। ਫਿਰ ਇਹ ਸਵਾਲ ਕਿਸਮੀ ਦੇ ਚਰਨਾਂ ਵਿੱਚ ਪੇਸ਼ ਹੋਇਆ। ਕਈਆਂ ਭਰਾਵਾਂ ਨੇ ਫਿਰ ਰਲ ਕੇ ਬੇਨਤੀ ਕੀਤੀ, ਮਹਾਰਾਜ ਉਹ ਤਾਂ ਆਉਂਦੇ ਨਹੀਂ ਵਾਲਮੀਕ ਜੀ ਦਾ, ਕਿਉਂ ਕਹਿੰਦੇ ਨੇ ਮੈਨੂੰ ਇੱਕ ਯੱਗ ਦਾ ਫਲ ਪਹਿਲੇ ਦਿਓ, ਕਿਉਂਕਿ ਮੈਂ ਤੁਹਾਡੇ ਚੌਂਕੇ ਤੇ ਬੈਠ ਕੇ ਭੋਜਨ ਛਕਣਾ ਹੈ, ਮੈਨੂੰ ਇਸਦਾ ਲੱਗਣਾ ਦੋਸ਼, ਮੈਂ ਅਧਿਕਾਰ ਨਹੀਂ ਰੱਖਦਾ, ਮੈਂ ਸੰਗੀਤ ਛਤਰੀ ਇਹ ਕੈਸੇ ਹੋ ਸਕਦਾ ਮੈਂ ਤੁਹਾਡੇ ਚੌਂਕੇ ਤੇ ਬੈਠ ਕੇ ਭੋਜਨ ਛਕਾਂ, ਇਹਦਾ ਮੈਨੂੰ ਦੋਸ਼ ਲੱਗੇਗਾ, ਉਸ ਦੋਸ਼ ਦੀ ਨਿਵਿਰਤੀ ਵਾਸਤੇ ਮੈਨੂੰ ਇੱਕ ਯੱਗ ਦਾ ਫਲ ਪਹਿਲੇ ਦੇ ਦਿਓ, ਫਿਰ ਮੈਂ ਚੱਲ ਕੇ ਭੋਜਨ ਛਕ ਲਵਾਂਗਾ। ਉਹ ਯੂੰ ਕਹਿੰਦੇ ਨੇ, ਇਸ ਕਰਕੇ ਕਿਰਪਾ ਕਰਕੇ ਦੱਸੋ ਕਿੰਨੇ ਆਉਣ, ਸਾਨੂੰ ਕੁਛ ਨਹੀਂ ਸਮਝ ਪੈਂਦੀ ਇਹ ਕੀ ਗੱਲ। ਜਦੋਂ ਇੰਨੀ ਗੱਲ ਕਹੀ ਕ੍ਰਿਸ਼ਨ ਜੀ ਨੇ ਦਰੋਪਦੀ ਨੂੰ ਕਹੀ, ਕਹਿਣ ਲੱਗੇ ਭਾਈ ਤੂੰ ਜਾ ਨੰਗੇ ਪੈਰੀਂ ਚੱਲ ਕੇ ਸ਼ਰਧਾ ਨਾਲ ਕਹੀ। ਉਹਨਾਂ ਨੇ ਇਹੀ ਸਵਾਲ ਕਰਨਾ ਕਿ ਕੀ ਯੱਗ ਦਾ ਫਲ ਪਹਿਲੇ ਦਿਓ, ਤੂੰ ਇਹ ਕਹੀ ਧਰਮ ਸ਼ਾਸਤਰ ਵਿੱਚ ਐਸੇ ਕਥਨ ਕੀਤਾ ਹੈ, ਜਦੋਂ ਸ਼ਰਧਾ ਨਾਲ ਆਪਣੇ ਗੁਰੂ ਵੱਲ ਜਾਂ ਤਸਵੇ ਤੇ ਮਹਾਤਮਾ ਵੱਲ ਚੱਲ ਕੇ ਜਾਈਏ ਤਾਂ ਇੱਕ ਇੱਕ ਕਦਮ ਦਾ ਇੱਕ ਇੱਕ ਤਸਮੇਹ ਦੇ ਯੱਗ ਦਾ ਫਲ ਮਿਲਦਾ। ਇਹ ਧਰਮ ਸ਼ਾਸਤਰ ਦਾ ਯਾਨੀ ਕਥਨ ਕੀਤਾ ਹੋਇਆ ਹੈ, ਉਹਦਾ ਫੈਸਲਾ ਹੈ। ਸੋ ਇਸ ਕਰਕੇ ਇਸ ਅਸੂਲ ਦੇ ਮੁਤਾਬਕ ਉਹਨਾਂ ਨੂੰ ਆਉਣਾ ਪਏਗਾ। ਫਿਰ ਦਰੋਪਦੀ ਉਸੇ ਤਰ੍ਹਾਂ ਗਈ, ਜਾ ਕੇ ਨਮਸਕਾਰ ਕਰਕੇ ਉਹ ਵੀ ਉੱਥੇ ਦਰਵਾਜ਼ੇ ਮੂਹਰੇ ਖੜੀ ਹੈ, ਮਹਾਰਾਜ ਕਿਰਪਾ ਕਰੋ ਸਾਡੇ ਗ੍ਰਹਿ ਚਰਨ ਪਾਓ ਭੋਜਨ ਛਕੋ। ਉਹ ਕਹਿੰਦੇ ਭਾਈ ਮੈਂ ਤਾਂ ਕਹਿ ਚੁੱਕਾ ਹਾਂ ਪਹਿਲੇ ਇੱਕ ਯੱਗ ਦਾ ਫਲ ਦੇ ਦਿਓ, ਮੈਂ ਚੱਲ ਕੇ ਭੋਜਨ ਛਕ ਲੈਣਾ। ਕਹਿੰਦੀ ਹਾਂ ਮਹਾਰਾਜ, ਇੱਕ ਯੱਗ ਦਾ ਫਲ ਲੈ ਲਓ, ਜਾਂਦੇ ਹੋਏ ਆਪਾਂ ਕਦਮ ਗਿਣਾਂਗੇ।
ਇੱਕ ਕਦਮ ਦਾ ਫਲ ਆਪਣੇ ਰੱਖ ਲੈਣਾ, ਬਾਕੀ ਕਦਮਾਂ ਦਾ ਫਲ ਵੀ ਸਾਨੂੰ ਮਿਲੇ। ਕਿਉਂਕਿ ਧਰਮ ਸ਼ਾਸਤਰ ਵਿੱਚ ਐਸੇ ਕਥਨ ਕੀਤਾ ਹੈ, ਜੋ ਕੋਈ ਸ਼ਰਧਾ ਦੇ ਨਾਲ ਗੁਰੂ ਵੱਲ ਜਾਂ ਤਤਵੇ ਤੇ ਮਹਾਤਮਾ ਵੱਲ ਚੱਲ ਕੇ ਆਉਂਦਾ ਹੈ, ਉਹਨੂੰ ਇੱਕ ਇੱਕ ਕਦਮ ਦਾ, ਇੱਕ ਇੱਕ ਸਮੇਰ ਜਗ ਦਾ ਫਲ ਮਿਲਦਾ। ਸੋ ਜਾਂਦੇ ਕਦਮਾਂ ਗਿਣਾਂਗੇ, ਇੱਕ ਕਦਮ ਦਾ ਫਲ ਆਪਣੇ ਰੱਖ ਲੈਣਾ, ਬਾਕੀ ਕਦਮਾਂ ਦਾ ਫਲ ਵੀ ਸਾਨੂੰ ਮਿਲੇ ਤੇ ਚੱਲ ਕੇ ਪੁੱਜਣ ਚ। ਇਸ ਕਾਨੂੰਨ ਦੇ ਮੁਤਾਬਕ ਵਾਲਮੀਕਿ ਜੀ ਚੱਲ ਕੇ ਗਏ ਔਰ ਪ੍ਰਯੋਜਨ ਸੁਣਾ ਤੇ ਛਕਿਆ। ਮਤਲਬ ਕਿ ਇੱਥੇ ਗੁਰੂ ਜੀ ਦੱਸਦੇ ਹਨ ਗੁਰੂ ਦਰਬਾਰ ਵੱਲ ਆਉਣ ਵਾਲਿਆਂ ਨੂੰ, ਤੇ ਇੱਕ ਇੱਕ ਕਦਮ ਦਾ, ਇੱਕ ਇੱਕ ਅਸ਼ਮੇਧ ਜਗ ਦਾ ਫਲ। ਜਿਤਨੇ ਕਦਮ ਕੋਈ ਚੱਲ ਕੇ ਆਉਂਦਾ ਹੈ, ਉਤਨੇ ਅਸ਼ਮੇਧ ਜਗਾਂ ਦਾ ਫਲ ਗੁਰੂ ਬਾਬੇ ਦੇ ਦਰਬਾਰ ਮੁਝੇ ਪੈਂਦਾ ਹੈ। ਸੰਸੇ ਵਾਲੀ ਗੱਲ ਕੋਈ ਨੀ, ਤਾਂ ਗੁਰੂ ਜੀ ਐਸਾ ਫਰਮਾਉਂਦੇ ਹਨ। ਚਰਨਾਂ ਦੀ ਭਗਤੀ, ਗੁਰੂ ਕੇ ਦਰਬਾਰ ਵੱਲ ਆਉਣਾ, ਤੇ ਦੂਸਰਾ ਸ਼ੀਸ ਸੁਹਾਵਾ ਚਰਨੀ, ਨਮਸਕਾਰ ਕਰਨੀ, ਨਮਸਕਾਰ ਭਗਤੀ। ਇਹਦਾ ਫਲ ਬਹੁਤ ਵੱਡਾ ਦੱਸਿਆ ਸਾਹਿਬ ਗੁਰੂ ਕਲਗੀਧਰ ਮਹਾਰਾਜ ਦਸਮ ਪਾਤਸ਼ਾਹ ਜੀ ਦਾ ਅੱਜ ਰੂਹਾਨੀ ਦਰਬਾਰ ਲੱਗੇ। ਬੜੇ ਕੀਮਤੀ ਸ਼ਾਮਿਆਂ ਨੇ ਤਣੇ ਹਨ, ਕੀਮਤੀ ਫਰਸ਼ ਪਿੱਛੇ ਹੋਏ ਹਨ। ਬੇਅੰਤ ਸੰਗਤ ਹਜ਼ੂਰੀ ਵਿੱਚ ਬੈਠੀ ਹੋਈ ਗੁਰੂ ਕੇ ਦੀਦਾਰ ਯੂੰ ਕਰ ਰਹੀ ਹੈ, ਜਿਵੇਂ ਕਰੋੜਾਂ ਚਕੋਰਾਂ चंद्रमा वाल इक तक लगा के देखते हैं, गर्दन भावे मुड़क जे दीदार करनो नहीं हटदे, कन्ना करके गुरु की बाणी सुनते हैं, जवान करके बाणी का उच्चारण करते हैं, और निरंतर सिमरन करने वाले भी बहुत सारे गुरु बैठते हैं। सिमरन जाप और अजपा दो किस्म का होंगे। जाप जवान बुल हिलन नाल ख्याल कम करे उन्हें जाप कहने, अजपा जिथे केवल ख्याल ही कम करे, मन दे नाल ही भजन करना, बिन रसना जो जपे हे आओ कोई जाने कैसा ना, बिन रसना उस्तत कराई, जीव न हिले बुल न फरके पाक नवाजी सोई, अजपा जापना वितरे आज जुगा सुमा, एहो जे बचन बहुत सारे आउंदे हैं। पहले तो जबान हिला के भजन करने इसनू बैकरी बाणी कहने, उस तो कंठ विच जाके दस गुणा फल हो जाता है, इन्हें मधवा बाणी कहन, उत्थे गुल भी नहीं हिलते, जबान भी नहीं हिलती, केवल ख्याल कम करता है, उस तो अगे हिरदे स्थान विच जाके उसनू दस गुणा फल हो जाता, उन्हें प्रसंसी बाणी कहते हैं, उस तो अगे परा बाणी नाभी विच जाके उदू दस गुणा फल हो जाता, उसनू परा बाणी कहते हैं, यानी जबान दे नालों पराबान विच जाके हजार गुना फल हो जाए, जबान दे नाल हजार बारी वाहिगुरु वाहिगुरु ऐसा जाप किया जाए, पराबाणी विच जाके एक दफा कह दिता जाए, वक्त कितना बच गया, एकाग्रता उसे बहुत ही हुंदी है, इस करके उदा फल बहुत दसा, बाणियां तो चारे इतने खत्म हो जाएं, इस जिस्मानी इंसानी जिस्म के अंदर चक्कर रखे गए, नाभी चक्कर है, हृदय चक्कर है, कंठ चक्कर है, और दोनों अखा ने मध्य आग्ञा चक्कर कहने, तृती चक्कर है, दसवां द्वार, एदा जिक्र गुरबाणी विच बहुत सारा आता है। तो इस तो अगे फिर जो ये चारे बाणिया पक जान जाप इस द्वारा सारे रोम रोम विचों चल पैंदा है, साढ़े तीन करोड़ छेक है जिस्म के अंदर, हर रोम दे विचों गुरमुख रोम रोम हर प्यारे की सुनी होने लग जाती है, सारे रोम यानी जीपा बन जाती है। तो ऐसी अवस्था आनंद की परम शांति की होंगी है, जेड़े कर दिन वो आप ही जानते हैं, कह भी कुछ बानी देखा ही थी। उस तो अगे फिर जो ऐसी अवस्था जे फिर दोनों नक दे मध से दोनों की जड़ उसे बिरति टका के उसी तरह सुनने चल पैंदा है, उपर फिर अनथ शक्ति रोशनियां भी फिर तृप्ति आई है, फिर दसवीं याद ये सिमरन दे अजपा जाप दे, बहुत सारे प्रेमी जिथे नेत्रां करके गुरु का दीदार करते हैं, कन्ना करके गुरु की बाणी सुनते हैं, और जबान करके बाणी का उच्चारण करते हैं, उसे बहुत सारे गुरु कहे जे व्यासी निरंतर सिमरन करने वाले भी बैठे हैं, क्यों जेडे अपने समय बतीत करते हैं और दुनिया दे विच उन्हां तों वध के सुख शांति की जिंदगी किसी दिन नहीं गुजरती, भावे सत्तां वेलां दा बादशाह दी सब ते ज्यादा सुखदाई और शांतमई समा होंदा है। फिर अगे गुरदा खालसा साहिब गुरु अर्जन देव महाराज सुनन फरमांदे
हन,
Thank you.
अर्जुन देव पंचम पातशाह महाराज ऐसा प्रबंध है अंतर गुरु आराधना जेबा जप गुरु नाम नेत्री सतगुरु देखना सरवणी सुनना गुरु नाम सतगुरु के तीरते हैं दरगे पाइए दुनिया तो जेड़ा आया जो आया सो चल सी सब कोई नहीं जेड़ो कोई आया सब नहीं जाना था इस संसार सना नाम सदा रहने का सना नहीं इतने कुछ कटन वास्ते आए जिम्मे अपने देश में छड़ को कि प्रदेश कुछ कमाने वास्ते इसी तरह जी ए दुनिया के लख चौरासी जोन का गेड़ा कटके मानक दे दे विच आया ए कुछ कट्टी कटन वास्ते आए नाम रूपी कट्टी कटन वास्ते आए जिसमें प्राप्त हो गई और सारे दुखों से बरी हो गई स्वयं जो ए दुनिया तो जाता है यही जी किसे दी वासना वैसे पुनर्जन्म होता पुनर्जन्म हां था जो असि गुरबाणी नु पढ़ते हैं विचारते हैं अपने इतिहास नु देखते हैं और मत मतांतरण इतिहास देखते हैं तो पुनर्जन्म ए जीव वासना का बदा होया जमदा है मरदा अनेक अनिश्चित जोनिया च फिरदा तो क्योंकि यही जी वस्तु विच इहदा मन रतिया है लग्या होया है अगे जन्म लेना है भगत त्रिलोचन जी पूछा किसी समय भगत जी ये जीव आत्मा परमात्मा दी अंश है असि सारे आत्म शहजादे हैं परमात्मा अज ते हमारे जन्म मन के चक्कर च नहीं आता यह क्यों आता वह पुत्र हो गए जन्म मन के चक्कर यह की कारण है उन्होंने कहा ठीक है ਕਿਹਾ ਜਬ ਅੱਛਾ ਰਾਜਾ ਉਹਦੇ ਪੁੱਤਰ ਵਿੱਚ ਵੀ ਗੁਣ ਹੋਣੇ ਚਾਹੀਦੇ ਸ਼ਹਿਜ਼ਾਦੇ ਵਿੱਚ ਵੀ ਗੁਣ ਹੋਣੇ ਚਾਹੀਦੇ ਉਹ ਸੱਚੀ ਤਰ੍ਹਾਂ ਦਾ ਇਹਦਾ ਵੀ ਇਹੀ ਸਰੂਪ ਹੈ ਪਰ ਇਹ ਵਾਸ਼ਨਾ ਦਾ ਪਤਾ ਹੁੰਦਾ ਜਿਵੇਂ ਇੱਕ ਸ਼ਹਿਜ਼ਾਦਾ ਆਪਣੇ ਮਹਿਲ ਵਿੱਚ ਬੈਠਾ ਉਹਦੇ ਕਿਤੇ ਚ ਤੁਰਨਾ ਹੋ ਗਿਆ ਫਲਾਂ ਜੰਗਲ ਵਿੱਚ ਜਾ ਕੇ ਕੋਈ ਸ਼ਿਕਾਰ ਆਦਾ ਸ਼ੁਗਲ ਕੀਤਾ ਜਾਏ ਉਹ ਆਪਣੇ ਅਮਲੇ ਫੈਲੇ ਨੂੰ ਹੁਕਮ ਕਰ ਦਿੰਦਾ ਉੱਥੇ ਜਾ ਕੇ ਟੈਂਟ ਲੱਗ ਜਾਂਦੇ ਤੰਬੂ ਲੱਗ ਜਾਂਦੇ ਨੇ ਅਮਲੇ ਫੈਲੇ ਦੇ ਲੋਕ ਪਹੁੰਚ ਜਾਂਦੇ ਉਸ ਦਿਨ ਉੱਥੇ ਉਹ ਸ਼ੁਗਲ ਕਰਦਾ ਉੱਥੋਂ ਚਿੱਤ ਥੱਕ ਜਾਂਦੇ ਕਿਉਂਕਿ ਆਦਮੀ ਇੱਕੋ ਕੰਮ ਸਦੀ ਵੀ ਨਹੀਂ ਕਰ ਸਕਿਆ ਕਰਦਾ ਜੇ ਕਿਸੇ ਨੂੰ ਤੁਸੀਂ ਕਹੋ ਅੱਠੇ ਪੈਰ ਪੈਰੇ ਪੈ ਨਹੀਂ ਹੁੰਦਾ ਸਭ ਤੇ ਸੌਖਾ ਕਰਨਾ ਪੈਣਾ ਲੇਕਿਨ ਪੈ ਨਹੀਂ ਸਕਦਾ ਕਦੇ ਦਿਲ ਜੀ ਥੱਕ ਜਾਏਗਾ ਤੋ ਹੋਰ ਸਾਰੇ ਕੰਮਾਂ ਦੀ ਬਾਬਤ ਐਸਾ ਹੀ ਸੰਗਤ ਸਵਯੋਂ ਉੱਥੇ ਕਰ ਗਿਆ ਚਲੋ ਕਹਿੰਦੇ ਹੁਣ ਕ੍ਰਿਕਟ ਗਰਾਊਂਡ ਵਿੱਚ ਚਲੀ ਉੱਥੇ ਉਸ ਦਿਨ ਕ੍ਰਿਕਟ ਖੇਲ ਖੇਡੀ ਉੱਥੇ ਜਾ ਪਹੁੰਚਦਾ ਉਸ ਦਿਨ ਕ੍ਰਿਕਟ ਖੇਲ ਹੁੰਦਾ ਫਿਰ ਬੈਠ ਕੇ ਸ਼ਤਰੰਜ ਖੇਡੀ ਖੇਡ ਤਾਸ਼ ਖੇਡੀ ਜਦੋਂ ਫਿਰ ਸਾਰੇ ਪੁਰਨੇ ਉੱਠਦੇ ਆਪਣੇ ਬੈਡਰੂਮ ਤੇ ਜਾ ਕੇ ਸੁਣਦੇ ਯਾਨੀ ਜਿਹੀ ਜੀ ਵਾਸ਼ਨਾ ਉਹਨੂੰ ਹੁੰਦੀ ਚਲੀ ਗਈ ਉਹ ਰਾਜਾ ਕੰਮ ਕਰਦਾ ਚਲਾ ਗਿਆ ਇਸੀ ਤਰ੍ਹਾਂ ਜੀਵ ਆਤਮਾ ਪਰਮਾਤਮਾ ਦਾ ਪੁੱਤਰ ਹੈ ਅਸੀਂ ਸਾਰੇ ਆਤਮ ਸ਼ੈਜ਼ਰ ਜਿਹੀ ਜੀ ਵਾਸ਼ਨਾ ਹੁੰਦੀ ਚਲੀ ਜਾਂਦੀ ਹੈ ਉਹ ਰਾਜਾ ਆਪਣੇ ਪੰਚਾਣ ਕਰਮ ਇੰਦਰੀ ਗਿਆਨ ਇੰਦਰੀ ਇਹਨਾਂ ਨੂੰ ਨਾਲ ਲੈ ਕੇ ਜਿਹੜੇ ਨੌਕਰ ਚਾਕਰ ਹਨ ਅੱਗੇ ਜਨਮ ਜਾਂਦਾ ਉਹ ਹਜੇ ਜਨਮ ਤੋ ਕਿਹੇ ਦੀ ਵਾਸ਼ਨਾ ਕਿਸਕੇ ਜਨਮ ਦਾ ਹੇਤੂ ਹੈ ਪੁੱਛਿਆ ਗਿਆ ਉਹਨਾਂ ਨੇ ਇਹ ਪੰਜ ਚਾਰ ਗੱਲਾਂ ਦੱਸੀਆਂ ਧਿਆਨ ਦੇ ਕੇ ਸੁਣੀ ਅੰਤ ਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ ਜੋ ਮਿਲ ਸਰਪ ਜੋ ਵਲ ਵਲ ਵਸਰੈ ਹਰੀ ਭਾਈ ਗੋਮੇ ਨਾ ਮਤ ਵਿਚਰ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ ਵੇਸਵਾ ਜੋਨ ਵਲ ਵਲ ਤਰੈ ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ ਸ਼ੁਕਰ ਜੋਨ ਵਲ ਵਲ ਤਰੈ ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ ਪ੍ਰੇਤ ਜੋਨ ਵਲ ਵਲ ਤਰੈ ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ ਬਦਤ ਸਰਲੋਚਨ ਤੇ ਨਸੂਤਾ ਪਿਤਾਂਬਰ ਵਾਂ ਕੇ ਕੀ ਕਹਿੰਦੇ ਨੇ ਜੇ ਕਿਹਦੇ ਚਿੱਤ ਵਿੱਚ ਆਂਦਾ ਪਿਆਰ ਮਰਨ ਵੇਲੇ ਇਸ ਨੂੰ ਜਿਸ ਵਸਤੂ ਨਾਲ ਪਿਆਰ ਹੁੰਦਾ ਹੈ ਮਰਨ ਵੇਲੇ ਉਹੀ ਯਾਦ ਆਇਆ ਕਰਦੀ ਫਿਰ ਸੋ ਧਨ ਵਿੱਚ ਖਿਆਲ ਰਹਿ ਗਿਆ ਸਭ ਬਣੇਗਾ ਕੋਈ ਸ਼ਕਤੀ ਨਹੀਂ ਜਿਹੜੀ ਸਭ ਦੋਨੀ ਦਾ ਇਹਨੂੰ ਬਚਾ ਇਸ ਕਰਕੇ ਕਹਿੰਦੇ ਪਰਮੇਸ਼ਰ ਦਾ ਭਜਨ ਵੀ ਵਿਸਰਨਾ ਚਾਹੀਦਾ ਸੋ ਅੱਗੇ ਕਹਿੰਦੇ ਅੰਤਕਾਲ ਜੋ ਸ੍ਰੀ ਸਿਮਰੈ ਯਾਨੀ ਮਰਨ ਵੇਲੇ ਖਿਆਲ ਆਦਮੀ ਵਿੱਚ ਰਹਿ ਜਾਏ ਉਸਨੂੰ ਵੇਸਵਾ ਜੋਨੀ ਮਿਲਦੀ ਹੈ ਗਨਕਾ ਦਾ ਪ੍ਰਸੰਗ ਬਹੁਤ ਬਹੁਤ ਸੁਣਿਆ ਹੋਣਾ ਇਸ ਕਾਰਨ ਤੇ ਅੰਤਕਾਲ ਜੋ ਲੜਕੇ ਸਿਮਰੇ ਅਸੀਂ ਚਿੰਤਾ ਮੈਂ ਜੋ ਮਰਾ
ਜੋਨ ਵਾਲੇ ਇਸ ਤਰ੍ਹਾਂ ਧੀਆਂ ਜੀ ਦਾ ਖਿਆਲ ਰਹਿ ਜਾਂਦਾ ਹੈ, ਉਹ ਸੂਰੀ 12 ਬੱਚੇ ਹੁੰਦੀਆਂ ਨੇ, ਉਹ ਸੂਰੀ ਦੀ ਜਨਮ ਵਿੱਚ ਜਾਂਦਾ। ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੁਮਰੈ, ਪ੍ਰੇਤ ਜੋਨ ਵਾਲ ਕਰੇ। ਮਰਨ ਵੇਲੇ ਜੀ ਦਾ ਖਿਆਲ ਮਕਾਨਾਂ 'ਚ ਰਹਿ ਜਾਏ, ਉਹ ਪ੍ਰੇਤ ਬਣ ਜਾਂਦਾ। ਇਹ ਤਨਸ਼ਿਧ ਜੋਨੀਆਂ ਵਿੱਚ ਚਲਾ ਗਿਆ ਜੀਵਾਤਮਾ। ਇਹਨਾਂ ਚੀਜ਼ਾਂ 'ਚ ਅਗਰ ਪਿਆਰ ਹੈ, ਕਿਸੇ ਵਸਤੂ 'ਚ ਪਿਆਰ ਹੈ, ਵਕਤੇ ਅਖੀਰ ਉਹ ਯਾਦ ਆਏਗੀ, ਉਹ ਵਾਸ਼ਨਾ ਅਨੁਸਾਰ ਉਹ ਹਜ਼ਾ ਜਨਮੇ ਨੂੰ ਮਿਲ ਜਾਏਗਾ। ਦੇਖ ਲਓ ਨਿਗਾਹ ਮਾਰ ਕੇ ਕਿੰਨੀਆਂ ਨਿਸ਼ਿਧ ਜੋਨੀਆਂ। ਤਾਂ ਤੇ ਅੱਗੇ ਫੈਸਲਾ ਕਰਦੇ ਹਨ ਭਗਤ ਤਰਲੋਚਨ ਜੀ, ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੁਮਰੈ, ਭਗਤ ਤਰਲੋਚਨ ਤੇ ਨਰਮੁਕਤਾ ਪੀਤਾਂਬਰ ਬਣ ਕੇ ਇਹਦੇ ਜਿਹੜਾ ਪਰਮੇਸ਼ਰ ਦਾ ਭਜਨ ਕਰਦਾ ਹੈ, ਆਪਣੇ ਸਰੀਰ ਦਾ ਪਰਿਤਿਆਗ ਕਰਦੇ ਨੇ, ਉਹ ਸਿੱਧਾ ਸੱਚਖੰਡ ਵੈਕੁੰਠ ਧਾਮ ਨੂੰ ਜਾਂਦਾ। ਉਹ ਅਹੀਆਂ ਨਿਸ਼ਿਧ ਜੋਨੀਆਂ ਤੇ ਨਹੀਂ ਜਾਂਦਾ ਹੈ। ਤਾਂ ਤੇ ਇੱਥੇ ਵਿਚਾਰ ਕਰਕੇ ਦੇਖਿਆ ਜਾਵੇ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਜਿਹੜੇ ਪ੍ਰੇਮੀ ਆਪਣੀ ਜ਼ਿੰਦਗੀ ਨੂੰ ਵਿਵਹਾਰਕਾਰ ਤਾਂ ਕਰਨੀ ਹੈ, ਨੇਕ ਵੀ ਕਰੀ ਚੱਲ, ਇਹ ਕੋਈ ਰੁਕਾਵਟ ਰੂਪ ਨਹੀਂ ਹੋਇਆ, ਇਹ ਵਿਵਹਾਰਕ ਫਰਜ਼ ਹੈ। ਲੇਕਿਨ ਪਰਮਾਰਥਕ ਫਰਜ਼ ਜਿਹੜਾ ਹੈ, ਉਸਨੂੰ ਇਸ ਸਮੇਂ ਨੂੰ ਹਰੀ ਦਾ ਕੀਰਤਨ ਸੁਣਨਾ, ਹਰੀ ਕੀਰਤਨ ਕਰਨਾ, ਬਾਣੀ ਪੜ੍ਹਨੀ, ਸੁਣਨ ਕਰਨਾ, ਔਰ ਗੁਰੂ ਸਰੂਪ ਦੇ ਧਿਆਨ ਵਿੱਚ ਮਿਲਣ ਹੋਣਾ, ਇਤਿਹਾਸੀਆਂ ਜਿਹੜੇ ਸਮੇਂ ਨੂੰ ਬਤੀਤ ਕਰਦੇ ਹਨ, ਉਹਨਾਂ ਦੀ ਬਾਬਤ ਦੱਸਦੇ ਅੰਤਰ ਗੁਰੂ ਆਰਾਧਨਾ ਜੇ ਪੰਡਿਤ ਗੁਰਨਾਉ ਨੇਤਰੀ ਸਤਿਗੁਰ ਦੇਖਣਾ ਸਰਵੀ ਸੁਣ ਗੁਰਨਾਉ ਸਤਿਗੁਰ ਤੇ ਤੀਰਥੇ ਆ ਦਰਗੇ ਪਾਈਏ ਉਹਨਾਂ ਨੂੰ ਸਚਖੰਡ ਨਿਰੰਕਾਰ ਦੀ ਦਰਗਾਹ ਦੇ ਵਿੱਚ ਸਥਾਨ ਮਿਲਦਾ। ਬੈਕੁੰਠ ਵਰਗਾ ਹੀ ਭਜਨ ਆਨੰਦ ਇਕਾਗਰਤਾ ਦੁਆਰਾ ਉਹਾ ਜਿਹਾ ਆਨੰਦ ਸਾਧਸੰਗ ਕਈ ਬੈਕੁੰਠ ਤਾਂ ਬੈਕੁੰਠ ਜਾਂ ਕੀਰਤਨ ਤੇਰਾ ਇਉਂ ਗੁਰੂ ਕਲਗੀਧਰ ਮਹਾਰਾਜ ਦੀ ਹਜ਼ੂਰੀ ਵਿੱਚ ਬੇਅੰਤ ਸਿੰਘ ਬੈਠੇ ਜੀਵਨ ਦਾ ਲਾਖਾ ਕਰੀ ਸੁਲਹਾਰ ਦੀ ਨਾਮ ਕਰਕੇ ਇੱਕ ਕਾਜੀ ਸ਼ਰਧਾਲੂ ਸੀ ਗੁਰੂ ਦਾ। ਉਹਦੇ ਚਿੱਤ ਵਿੱਚ ਕਈ ਦਫ਼ਾ ਇਹ ਫੁਰਨਾ ਫੁਰਦਾ, ਆ ਕੇ ਗੁਰੂ ਦੇ ਚਰਨਾਂ ਤੇ ਨਮਸਕਾਰ ਕਰਦੇ ਹਨ। ਇਹ ਦੂਰੋਂ ਹੀ ਸਿਰ ਨੂੰ ਆਇਆ ਜਾਂਦੀ ਕੋਈ ਗੱਲ, ਕਿਉਂਕਿ ਇਹ ਲੋਕ ਉਹਨਾਂ ਦੇ ਇਸਲਾਮ ਮਤ ਦੇ ਵਿੱਚ ਜਾਂ ਤਾਂ ਸਮਝਾ ਲੈਂਦੇ ਜਾਂ ਵੈਸੇ ਹੀ ਕੋਈ ਹੋਰ ਤਰੀਕੇ ਸਾਡੇ ਮਨ ਨੂੰ ਵਿਸ਼ਵਾਸ ਕਰਨ ਦਾ ਤਰੀਕਾ ਨਹੀਂ, ਇਸ ਕਰਕੇ ਉਹਦੇ ਚਿੱਤ ਵਿੱਚ ਇਹ ਸ਼ੰਕਾ ਪੈਦਾ ਹੁੰਦੀ ਰਹਿੰਦੀ ਸੀ। ਕਹਿੰਦਾ ਸੀ ਅੱਗੇ ਵੀ ਇਹ ਸ਼ੰਕਾ ਦੂਰ ਕਰ ਲਵਾਂ, ਪਰ ਗੁਰੂ ਜੀ ਤੇ ਤੇਜ ਤੋਂ ਡਰਦਾ ਹੋਇਆ ਬੋਲ ਨਹੀਂ ਸੀ। ਅੱਜ ਉਹ ਆਪਣੇ ਮਨ ਨੂੰ ਪੱਕਾ ਕਰ ਗਿਆ ਵੀ ਇਹ ਬੇਨਤੀ ਜ਼ਰੂਰੀ ਕਰ ਲੈਣੀ, ਨਾਲ ਕੰਡਾ ਕਰਨਾ ਅੱਛਾ ਨਹੀਂ, ਸ਼ੰਕਾ ਦੂਰ ਕਰ ਲੈਣਾ ਚਾਹੀਦਾ, ਉਹ ਫਰਜ ਨਹੀਂ। ਜਿਉਂ ਉਸਨੇ ਅੱਜ ਅੰਤ ਕੀਤੀ ਮਹਾਰਾਜ, ਆ ਕੇ ਹਜ਼ੂਰ ਦੇ ਚਰਨਾਂ ਤੇ ਆਪਦੇ ਸਿੱਖ ਨਮਸਕਾਰ ਕਰਦੇ ਰੱਖਦੇ ਹਨ, ਇਹ ਦੂਰੇ ਸਿਰ ਨੂੰ ਆ ਕੇ ਬਹਿ ਜਾਣ ਨਮਾਉਣ ਦੀ ਲੋੜ ਹੈ। ਗੁਰੂ ਜੀ ਨੇ ਕਿਹਾ ਸਲਾਹ ਵੀ ਨਾ ਕੀਤਾ, ਤੇਰੀ ਦੁਸ਼ਟ ਹੈ ਭਾਈ, ਬਸ ਇਹਦਾ ਜਵਾਬ ਤੈਨੂੰ ਪ੍ਰੈਕਟੀਕਲੀ ਦੇਣਾ ਚਾਹੁੰਦੇ। ਉਸੀ ਵਕਤ ਗੁਰੂ ਜੀ ਨੇ ਗੋਸ਼ਪਤੀ ਨੂੰ ਪ੍ਰਧਾਨ ਜੀ ਨੂੰ ਹੁਕਮ ਕੀਤਾ, ਇੱਕ ਕਾਗਜ਼ ਲਿਆ, ਸਿਆਹੀ ਲਿਆ, ਮੁਕਤ ਇਹ ਚੀਜ਼ਾਂ ਬਦਲ ਕਰ ਦਿੱਤੀਆਂ ਗਈਆਂ। ਆਰਦੀ ਨੂੰ ਮੋਹਰਾਂ ਦੇ ਉੱਪਰ ਹਮੇਸ਼ਾ ਪੁੱਛਿਆ ਗਿਆ, ਉਹਦੇ ਸਾਹਮਣੇ ਮੁਕਰ ਕਰਕੇ ਗਿਆ, ਪੜ੍ਹੇ ਤੇ ਕੀ ਹੈ ਕੀਤੀ ਸੱਚੇ ਪਾਤਸ਼ਾਹ, ਮੈਨੂੰ ਉੱਥੇ ਫਿਰ ਪੜ੍ਹਨ ਦਾ ਸੁਭਾਅ ਨਹੀਂ ਹੈ। ਗੁਰੂ ਜੀ ਨੇ ਉਸ ਮੁਗਲ ਨੂੰ ਸਿਆਹੀ ਲਗਾਈ, ਸਿਆਹੀ ਲਗਾ ਕੇ ਪੁੱਛਾ ਕਰਕੇ ਕਾਗਜ਼ ਤੇ ਲਗਾਇਆ, ਫਿਰ ਕਾਗਜ਼ ਉਹਦੇ ਸਾਹਮਣੇ ਕੀਤਾ, ਪੜ੍ਹ ਕੇ ਗ੍ਰੰਥ ਦੇ ਹੋਣੇ ਨਿਯਤ ਕੀਤੀ, ਹਜ਼ੂਰ ਦਾ ਪਵਿੱਤਰ ਸੁਭਨਾਮ ਹੈ ਗਰੀਬ ਨਿਵਾਸ, ਜਾਣਗੇ ਪਹਿਲੇ ਪਹਿਲੇ ਮਹਾਰਾਜ ਅੱਖਰ ਪੁੱਛੇ ਦੇ ਸਿੱਧੇ ਕਿਵੇਂ ਹੋਏ। ਮੁਗਲ ਨੂੰ ਸਿਆਹੀ ਲਗਾ ਕੇ ਪੁੱਛਾ ਕਰਕੇ ਕਾਗਜ਼ ਤੇ ਲਗਾਇਆ, ਦਰਅਸਲ ਤੇਰੇ ਸਵਾਲ ਦਾ ਇਹ ਜਵਾਬ ਹੈ। ਹਰ ਪੁਰਾਣੀ ਦੁਨੀਆਂ ਤੇ ਜਿਹੜਾ ਆਉਂਦਾ ਆਪਣੇ ਮੱਥੇ ਤੇ ਲੇਖ ਲਿਖਾ ਕੇ ਆਉਂਦਾ, ਜੈਸੀ ਕਲਮ ਜੁੜੀ ਹੈ ਮਸਤ ਤੈਸੀ ਜੁੜੇ ਪਾਸਾਂ, ਤਾਂ ਐਸੇ ਬਚਨ ਹੁੰਦੇ। ਦਰਅਸਲ ਇਹ ਜਿਤਨੇ ਸਰੀਰ ਹਨ ਇਹ ਕਰਮਾਂ ਨੇ ਸ਼ਕਲਾਂ ਤਾਰੀਆਂ ਸੁਗਤ ਦੱਸੇ, ਕਰਮ ਸਰੀਰ ਦੇ ਵਿੱਚ ਆ ਕੇ ਪੁਰਾਣੀ ਦੁੱਖ ਸੁੱਖੇ ਦਾ ਫਲ ਭੁਗਤ। ਸੰਯੋਗ ਕਰਕੇ ਹਰ ਪ੍ਰਾਣੀ ਦੇ ਮੱਥੇ ਦੇ ਉੱਪਰ ਆਮ ਲੋਕ ਕਹਾਵਤ ਵੀ, ਮੱਥੇ ਤੇ ਜੋ ਮਾਤਾ ਦੇ ਅੱਖਰ ਲਿਖੇ ਹੁੰਦੇ ਹਨ ਆਮ ਕਹਾਵਤ ਵੀ ਹੈ। ਗੁਰੂ ਜੀ ਵੀ ਕਹਿੰਦੇ ਜੈਸੀ ਕਲਮ ਜੁੜੀ ਹੈ ਮਸਤਕ ਤੈਸੀ ਜੀਵੇ ਪਾਸ, ਕਿਉਂ ਗੁਰੂ ਜੀ ਨੇ ਫਰਮਾਇਆ ਭਾਈ ਸੁਲਾਰ ਦੀ ਨਾ ਹਰ ਪ੍ਰਾਣੀ ਦੇ ਮੱਥੇ ਤੇ ਲੇਖ ਲਿਖੇ। ਜਦੋਂ ਗੁਰੂ ਚਰਨਾਂ ਤੇ ਨਮਸਕਾਰ ਕਰਦਾ ਹੈ ਉਹਦੇ ਜਿਹੜੇ ਪੁੱਠੇ ਲੇਖ ਹੁੰਦੇ ਨੇ, ਮਾੜੇ ਲੇਖ ਹੁੰਦੇ ਜਿਹਦਾ ਫਲ ਦੁੱਖ ਭੁਗਤਣਾ ਹੁੰਦਾ, ਉਹ ਸਿੱਧੇ ਹੋ ਜਾਣ, ਜਿਵੇਂ ਮੁਹਰ ਦੇ ਅੱਖਰ ਪੁੱਠੇ ਹੁੰਦੇ, ਸਿਆਹੀ ਲਗਾ ਕੇ ਪੁੱਠਾ ਕਰਕੇ ਕਾਗਜ਼ ਤੇ ਲਗਾਇਆ ਇਹ ਸਿੱਧੇ ਪੁੱਠੇ ਲੇਖ ਸਿੱਧੇ ਹੁੰਦੇ, ਨਮਸਕਾਰ ਕਰਨ ਦਾ ਇਹ ਫਲ ਦੱਸਿਆ। ਦੂਸਰਾ ਸੀਸ ਸੁਹਾਵਾ ਚਰਨੀ, ਉਸ ਤੋਂ ਅੱਗੇ ਮੁੱਖ ਸੁਹਾਵਾ ਜਨਤਾ ਜਸ ਗਾਵੇ, ਯਾਨੀ ਇੱਕ ਹੀ ਕਰਨ ਦਾ ਇੱਕ ਹੀ ਕਸ਼ਮੀਰ ਜੱਗ ਦਾ ਫਲ ਦੱਸਿਆ, ਗੁਰੂ ਨੂੰ ਨਮਸਕਾਰ ਕਰਨ ਦਾ ਫਲ ਪੁੱਠੇ ਲੇਖਾਂ ਦਾ ਸਿੱਧੇ ਹੋਣਾ ਦੱਸਿਆ ਹੈ। ਫਿਰ ਗੁਰੂ ਕੇ ਦਰਸ਼ਨ ਦਾ ਬਹੁਤ ਵੱਡਾ, ਗੁਰੂ ਦੇ ਦਰਸ਼ਨ ਦਾ ਫਲ ਕਿਉਂ ਦੱਸਿਆ, ਤੇਰੇ ਲਿਖਿਆ ਨੀ ਤੇਰੇ ਮਾਨ ਗਿਆ ਤੇਰੇ ਲਿਖਿਆ।
ਗੁਰੂ ਕੇ ਦਰਸ਼ਨਾਂ ਤੇ ਮਿਲਦੀ ਜਿਵੇਂ ਕੱਪੜੇ ਨੂੰ ਸਾਬਣ ਲਗਾਇਆ ਉਸਦੀ ਮੈਲ ਦੂਰ ਹੁੰਦੀ ਹੈ ਇਸੀ ਤਰ੍ਹਾਂ ਗੁਰੂ ਦੇ ਦਰਸ਼ਨ ਨਾਲ ਵਿਅੰਤ ਜਨਮਾਂ ਦੀ ਪਾਪਾਂ ਰੂਪੀ ਮਲ ਦੀ ਨਿਵਰਤੀ ਹੈ ਇਹਨੇ ਗੁਰੂ ਕੇ ਦਰਬਾਰ ਵੱਲ ਆਉਣ ਵਾਲਿਆਂ ਵਾਸਤੇ ਇੱਕ ਇੱਕ ਕਰੁਣਾ ਹੀ ਫਿਰ ਗੁਰੂ ਨੂੰ ਨਮਸਕਾਰ ਕੀਤੇ ਪਿੱਛੇ ਦੇਖਣਾ ਹੈ ਗੁਰੂ ਦੇ ਦਰਸ਼ਨ ਕੀਤੇ ਆ ਵਿਅੰਤ ਜਨਮਾਂ ਦੀ ਪਾਪਾਂ ਰੂਪੀ ਮਲ ਦੀ ਨਿਵਰਤੀ ਹੈ ਤੇ ਅੱਗੇ ਅਗਲਾ ਸਟੈਪ ਗੁਰਬਾਣੀ ਪੜ੍ਹਨੀ ਹੈ ਸੁਣਨੀ ਗੁਰਬਾਣੀ ਪੜ੍ਹਨ ਸੁਣਨ ਦਾ ਬਹੁਤ ਵੱਡਾ ਫਲ ਕਈ ਕੋਟ ਕੇ ਜਗ ਫਲਾਂ ਸੁਣ ਗਾਵਣ ਹਾਰੇ ਕਈ ਕਰੋੜਾਂ ਯੱਗਾਂ ਦਾ ਇੱਕ ਛਿਣ ਮਾਤਰ ਬੇਟੀ ਦੀ ਇਕਾਗਰਤਾ ਹਰੀ ਜਸ ਵਿੱਚ ਹੋ ਜਾਏ ਉਹਦਾ ਕਰੋੜ ਅਸਮੇਧ ਜਗ ਦਾ ਫਲ ਦੱਸੇ ਇੱਕ ਛਿਣ ਕਹਿੰਦੇ ਅੱਖ ਦੇ ਖੋਲਣ ਮੀਟਣ ਮਾਤਰ ਦੇ ਸਮੇਂ ਯਾਨੀ ਇੱਕ ਸੈਕਿੰਡ ਇੱਕ ਲਮਾਂ ਇਹਨਾਂ ਵੀ ਬਿਰਤੀ ਟਿਕ ਜਾਏ ਹਰੀ ਜਸ ਵਿੱਚ ਉਹਦਾ ਕਰੋੜ ਅਸਮੇਧ ਜਗਦਾ ਯਾਨੀ ਇੱਕ ਮਿੰਟ ਦੇ 60 ਸੈਕਿੰਡ ਹੁੰਦੇ ਸੱਠ ਕਰੋੜ ਜਗਾਂ ਦਾ ਫਲ ਹੋਇਆ ਤੇ ਉਸ ਤੋਂ ਅੱਗੇ 60 ਮਿੰਟ ਦਾ ਇੱਕ ਘੰਟਾ ਹੁੰਦਾ ਇਸੀ ਤਰ੍ਹਾਂ ਹਿਸਾਬ ਕਿਉਂ ਇਤਨਾ ਮਹਾਨ ਫਲ ਦੱਸਿਆ ਹੋਇਆ ਹੈ ਆਓ ਮਾਨੁਖ ਜਿਸਮ ਮਾਨੁਖ ਸਰੀਰ ਜੀਵਾਤਮਾ ਨੂੰ ਆਪਣੇ ਪੁੰਨਾਂ ਨੂੰ ਇਕੱਠੇ ਕਰਨ ਵਾਸਤੇ ਮਿਲਿਆ ਜਦੋਂ ਪੁੰਨ ਬਹੁਤ ਸਾਰੇ ਪੁੰਨ ਇਸ ਪ੍ਰਾਣੀ ਦੇ ਇਕੱਠੇ ਹੋ ਜਾਂਦੇ ਸਾਰੇ ਪਿਛਲੇ ਪਾਪਾਂ ਨੂੰ ਲੈ ਕਰ ਦਿੰਦੇ ਨੇ ਤਾਂ ਉਸ ਮੌਕੇ ਸਾਰੇ ਦੁੱਖਾਂ ਤੋਂ ਬਰੀ ਹੋ ਜਾਂਦਾ ਹੈ ਸੁੱਖ ਰਿਕ ਚਾਹੁੰਦਾ ਹੈ ਸੋ ਅਸਲੀ ਸਾਰੇ ਦੁੱਖਾਂ ਤੋਂ ਬਰੀ ਹੋਣਾ ਕੋਈ ਦੁੱਖ ਨੂੰ ਰਹਿ ਨਾ ਜਾਵੇ ਇਹ ਜੀ ਵਸਦ ਵਿੱਚ ਪਹੁੰਚਣ ਵਾਸਤੇ ਗੁਰੂ ਜੀ ਨੇ ਸਾਨੂੰ ਇਹੀ ਸੁਖਾ ਦੱਸਿਆ ਹੈ ਇਸ ਮਨ ਸਾਨੂੰ ਸਫਲਾ ਕਰਨ ਦੀ ਕੋਸ਼ਿਸ਼ ਕਰੋ ਗੁਰੂ ਸਤਰ ਵਿੱਚ ਕਰੋ ਅੰਨ ਮੇ ਧਨ ਮੇ
I'm going to go to the hospital.